ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਨ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਪਿਆਰੇ ਇਨ ਬਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ
ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤਰ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਦੇ ਸੰਯੋਗਤ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਆਪਣੇ ਅਮੋਲਕ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਅਤੇ ਕਾਤਕ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਮਰਯਾਦਾ ਦੇ ਮੁਤਾਬਕ ਮਾਝ ਰਾਗ ਦੇ 12 ਮਾਹ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਕਾਤਕ ਮਹੀਨੇ ਦੀ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁੱਖ ਵਾਕ ਸਾਹਿਬ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੀਆਂ ਹਨ। ਸੋ ਆਓ ਕੁਝ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਸਾਹਿਬ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਵਾਸਤੇ ਆਪਾਂ ਰਲ ਮਿਲ ਕਰਕੇ ਵਿਚਾਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀਆ।
ਸੋਰਠ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਲਿਖਿਆ ਹੈ ਘਰ ਦੂਜਾ। ਜਿਸ ਵੇਲੇ ਸੰਗੀਤ ਦੀ ਨਿਜਮਾਵਲੀ ਅਨੁਸਾਰ ਰਾਗੀ ਸਹਿਬਾਨ ਇਹ ਸ਼ਬਦ ਦਾ ਕੀਰਤਨ ਕਰਨਗੇ, ਸੁਰ ਤੇ ਤਾਲ ਦਾ ਮੇਲ ਕੀਤਾ ਜਾਂਦਾ ਤੇ ਦੂਸਰੇ ਘਰ ਤਾਲ ਦੇ ਵਿੱਚ ਪਾ ਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਅੱਗੇ ਸਤਿਗੁਰੂ ਪਾਤਸ਼ਾਹ ਨੇ ਅਸ਼ਟਪਦੀਆ ਸ਼ਬਦ ਲਿਖਿਆ। ਇਹ ਸ਼ਬਦ ਦੀਆਂ ਅਸ਼ਟ ਕਹੀਏ 8 ਪਦੀਆਂ ਪੌੜੀਆਂ ਹੋਣਗੀਆਂ। 8 ਪਦਿਆਂ ਦੇ ਵਿੱਚ ਵੰਡਿਆ ਹੋਇਆ ਸ਼ਬਦ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਇੱਕ ਜਿਹੜਾ ਪਰਮਾਤਮਾ ਸਜਾਤੀ ਬਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ, ਓਅੰਕਾਰ ਉਚਾਰਨ ਮਾਤਰ ਤਮਾਮ ਜੀਵਾਂ ਦੀ ਰਾਖੀ ਕਰਦਾ, ਉਹਨੂੰ ਇੱਕ ਓਅੰਕਾਰ ਕਹਿੰਦੇ ਨੇ। ਐਸਾ ਇੱਕ ਓਅੰਕਾਰ ਪਰਮਾਤਮਾ ਦਾ ਸਰੂਪ ਕਿਹੋ ਜਿਹਾ? ਸਤ ਉਹ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਦਾ ਅਰਥ ਉਹ ਆਨੰਦ ਸੁਖ ਰੂਪ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਓਅੰਕਾਰ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਪਾਠ ਪੜਿਓ ਅਰਬੇਦ ਵਿਚਾਰਿਓ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਦੁਨੀਆਂ ਦੇ ਵਿੱਚ ਰਹਿ ਕਰਕੇ ਮਨੁੱਖਾ ਜਨਮ ਨੂੰ ਸਫਲਿਆਂ ਕਰਨ ਵਾਸਤੇ ਕਿਹੜਾ ਕਰਮ ਕਰਨਾ ਚਾਹੀਦਾ ਹੈ? ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ ਮਨੁੱਖਾ ਜਨਮ ਦੀ। ਕਿਹੜਾ ਕਰਮ ਕਰੀਏ ਜਿਸ ਦੇ ਸਦਕਾ ਪਰਮਾਤਮਾ ਵਿੱਚ ਲਵਲੀਨਤਾ ਏਕਤਾ ਬਣ ਜਾਵੇ, ਅਭੇਦਤਾ ਹੋ ਜਾਵੇ ਪਰਮੇਸ਼ਰ ਵਿੱਚ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਹਿਲਾਂ ਜੀਵ ਦੇ ਕਰਮਾਂ ਦਾ ਜ਼ਿਕਰ ਕਰਦੇ ਨੇ ਕਿ ਮਨੁੱਖ ਕਿਹੜੇ ਕਿਹੜੇ ਕਰਮ ਕਰਦਾ ਵੀ ਪਰਮਾਤਮਾ ਨੂੰ ਮਿਲ ਜਾਵਾ, ਮੇਰੀ ਵਾਹਿਗੁਰੂ ਦੇ ਵਿੱਚ ਲਵਲੀਨਤਾ ਬਣ ਜਾਵੇ, ਮੈਂ ਮੁਕਤੀ ਹਾਸਲ ਕਰ ਲਵਾਂ, ਉਹ ਕਿਹੜੇ ਕਰਮ ਨੇ? ਪਾਠ ਪੜਿਓ ਔਰ ਵੇਦ ਵਿਚਾਰਿਓ। ਪਹਿਲੇ ਨੰਬਰ ਤੇ ਪਾਠ ਦਾ ਅਰਥ ਹੈ ਵਿਆਹ। ਸੱਜਣਾ ਨੇ ਇਹ ਨੌ ਪ੍ਰਕਾਰ ਦੀਆਂ ਵਿਆਕਰਨਾਂ ਨੂੰ ਪੜ੍ਹ ਲਵੇ, ਜਿਸ ਵਿੱਚ ਪਾਠਾਂ ਦੇ ਉਚਾਰਨ ਦੇ ਭੇਦ ਦੱਸੇ ਗਏ ਹੋਣ। ਪਾਠਾਂ ਦੇ ਜਿਹੜੇ ਸਾਧ ਸੰਗਤ ਜੀ ਅਰਥ ਕਰਨ ਦੇ ਢੰਗ ਲਿਖੇ ਗਏ ਹੋਣ, ਨਿਜਮਾਵਲੀ ਅੰਕਿਤ ਕੀਤੀ ਹੋਵੇ। ਐਸੀਆਂ ਨੌ ਪ੍ਰਕਾਰ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਵਿਆਕਰਨਾਂ ਨੇ ਉਹਨਾਂ ਨੂੰ ਪੜ੍ਹਿਓ, ਪੜ੍ਹ ਲਵੇ ਜੀਵ। ਅਰ ਵੇਦ ਵਿਚਾਰਿਓ, ਚਾਰ ਵੇਦ ਨੇ ਸ਼ਾਮ ਰਿਗ ਜਜਰ ਤੇ ਅਥਰਵਣ ਵੇਦ, ਤੇ ਇਸ ਲਈ ਜਿਹੜੇ ਛੇ ਅੰਗ ਨੇ ਵੇਦਾਂ ਦੇ ਮੰਨੇ ਗਏ। ਅੱਗੇ ਫਿਰ ਜਿਹੜੇ ਸਾਧ ਸੰਗਤ ਜੀ 18 ਪੁਰਾਣ ਹੋ ਗਏ, 27 ਸਿਮਰਤੀਆਂ, 6 ਸ਼ਾਸਤਰ ਬਣ ਗਏ, ਇਹਨਾਂ ਸਾਰਿਆਂ ਦਾ ਮੁੱਢ ਚਾਰ ਵੇਦ ਮੰਨਦੇ ਨੇ। ਉਹਨਾਂ ਵੇਦਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਵੇ, ਵੇਦ ਪਾਠੀ ਵੀ ਬਣ ਜਾਵੇ, ਤੇ ਵੇਦਾਂ ਦੇ ਜਿਹੜੇ ਅਰਥ ਕਰਨੇ ਵਿਆਕਰਨ ਦੇ ਐਸੇ ਸੋਹਣੇ ਢੰਗ ਦੇ ਨਾਲ ਉਹ ਵੀ ਸਿੱਖ ਲਵੇ। ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜੇਕਰ ਵਿਆਕਰਨਾਂ ਦਾ ਪਾਠ ਵੀ ਪੜ੍ਹ ਲਿਆ ਜੀਵ ਨੇ ਅਤੇ ਵੇਦਾਂ ਦੀ ਵਿਚਾਰ ਕਰਨ ਵਾਲਾ ਵਿਦਵਾਨ ਵੀ ਬਣ
ਗਿਆ,
ਫਿਰ ਜੀਵ ਦੇ ਮਨ ਵਿੱਚ ਟਿਕਾ ਨਹੀਂ ਆਉਂਦਾ ਵੀ ਪਰਮਾਤਮਾ ਤੇ ਮਿਲਿਆ ਨਹੀਂ, ਵੇਦ ਵੀ ਪੜ੍ਹ ਲਏ ਨੇ, ਵਿਆਕਰਨਾਂ ਅਨੁਸਾਰ ਪਾਠ ਵੀ ਮੈਂ ਬੜੇ ਸਰਲ ਤੇ ਸਪਸ਼ਟ ਕਰਨ ਲੱਗ ਪਿਆ, ਉਚਾਰਨ ਮੇਰੇ ਬੜੇ ਸ਼ੁੱਧ ਹੋ ਗਏ ਨੇ, ਪਰਮਾਤਮਾ ਨਹੀਂ ਮਿਲਿਆ। ਫਿਰ ਅੱਗੇ ਕੀ ਕਰਦਾ, ਨਿਵਲ ਭੁਅੰਗਮ ਸਾਧੇ। ਜਿਹੜੇ ਸਾਧ ਸੰਗਤ ਜੀ, ਨਿਵਲ ਦਾ ਅਰਥ ਹੈ ਜਦੋਂ ਯੋਗੀ ਲੋਕ ਪ੍ਰਾਣਾਯਾਮ ਕਰਦੇ ਦਸਮ ਦੁਆਰ ਵਿੱਚ ਸਵਾਸ ਚੜਾਉਂਦੇ ਨੇ, ਪਹਿਲਾਂ ਉਹ ਸਰੀਰ ਦੀ ਸਫਾਈ ਕਰਦੇ ਨੇ, ਪਤਾ ਨਹੀਂ ਹਜ਼ਾਰ ਸਾਲ ਤੱਕ ਉਹ ਬੈਠਾ ਰਹੇ ਯੋਗੀ, ਜਿਵੇਂ ਸੰਤੋਖਾ ਯੋਗੀ ਇਹ ਸਤਯੁਗ ਵੇਲੇ ਦਾ ਬੈਠਾ ਸੀ ਸੰਤੋਖ ਸਰ ਦੇ ਸਥਾਨ ਤੇ, ਮੱਟ ਦੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨੂੰ ਬਾਹਰ ਕਢਵਾਇਆ ਤੇ ਫਿਰ ਇਹਨੂੰ ਗਿਆਨ ਦੇ ਕੇ ਮੁਕਤੀ ਦਿੱਤੀ ਸੀ। ਇਸ ਤਰ੍ਹਾਂ ਯੋਗੀ ਫਿਰ ਸਰੀਰ ਦੀ ਸਫਾਈ ਕਰਦੇ ਨੇ, ਉੱਥੇ ਨਿਵਲ ਦਾ ਅਰਥ ਦੋ ਕਿਰਿਆ ਕਰਦੇ, ਇੱਕ ਨੇਤੀ ਕਰਦੇ, ਇੱਕ ਧੋਤੀ ਕਰਦੇ ਨੇ। ਜਿਹੜੀ ਨੇਤੀ ਕਿਰਿਆ ਹੁੰਦੀ ਉਹ ਗਿੱਠ ਸਵਾ ਗਿੱਠ ਦਾ ਇੱਕ ਪਤਲਾ ਬਰੀਕ ਸੂਤ ਦਾ ਤਾਗਾ ਲੈ ਲੈਂਦੇ, ਨਾਸਕਾ ਦੇ ਵਿੱਚ ਰੱਖ ਕੇ ਉਹਨੂੰ ਸਾਹ ਦੇ ਨਾਲ ਉੱਪਰ ਨੂੰ ਖਿੱਚਦੇ ਨੇ, ਨੱਕ ਦੇ ਵਿੱਚ ਹੀ ਪਾ ਕੇ ਕੰਠ ਰਾਹੀਂ ਕੱਢ ਕੇ ਮੁੱਖ ਵਿੱਚ ਹੀ ਬਾਹਰ ਉਹਦਾ ਦੂਸਰਾ ਪਾਸਾ ਖਿੱਚ ਲੈਂਦੇ, ਫਿਰ ਉਸ ਤਾਗੇ ਦੇ ਦੋਵੇਂ ਸਿਰੇ ਪਕੜ ਕਰਕੇ ਜਿਵੇਂ ਮਧਾਣੀ ਦਾ ਨੇਤਰਾ ਖਿੱਚੀ ਦਾ, ਇਸ ਤਰ੍ਹਾਂ ਉਹ ਆਪਣੇ ਕੰਠ ਦੀ ਤੇ ਨੱਕ ਦੀ ਜਿਹੜੀ ਸਫਾਈ ਕਰਦੇ ਨੇ, ਇਹਨੂੰ ਯੋਗੀ ਲੋਕ ਨੇਤੀ ਕਹਿੰਦੇ ਨੇ। ਤੇ ਧੋਤੀ ਹੋਇਆ ਕਰਦੀ ਜਿਹੜੀ ਦੋ ਕੁ ਉਂਗਲ ਦਾ ਚੌੜਾਈ ਵਿੱਚ ਵਸਤਰ ਲੈ ਲੈਣਾ ਤੇ 10 ਕੁ ਹੱਥ ਲੰਬਾ ਵਸਤਰ ਲੈ ਕੇ, ਜਿਵੇਂ ਕੋਈ ਮੰਜੇ ਬੁਣ ਵਾਲੀ ਨਵਾਰ ਹੁੰਦੀ, ਇੰਨਾ ਕੁ ਚੌੜਾਈ ਵਾਲਾ ਜਿਹੜਾ ਕੋਈ ਕੋਮਲ ਵਸਤਰ ਲੈ ਕੇ ਉਹਨੂੰ ਪਾਣੀ ਵਿੱਚ ਗਿੱਲਾ ਕਰ ਲੈਣਾ, ਫਿਰ ਨਾਲ ਦੀ ਨਾਲ ਥੋੜਾ ਪਾਣੀ ਪੀ ਜਾਣਾ, ਜਵਾਨ ਤੇ ਰੱਖ ਕੇ ਚਿੱਥ ਚਿੱਥ ਕੇ ਹੌਲੀ ਹੌਲੀ ਅੰਦਰ ਲੈ ਜਾਣਾ ਸਾਰਾ ਵਸਤਰ, ਫਿਰ ਅੰਦਰੋਂ ਉਹਨੂੰ ਬਾਹਰ ਕੱਢਣਾ, ਤੇ ਇਹਨੂੰ ਸਾਧ ਸੰਗਤ ਜੀ ਧੋਤੀ ਕਹਿੰਦੇ। ਇਹਦੇ ਨਾਲ ਮੇਧੇ ਦੀ ਸਫਾਈ ਕਰਦੇ ਨੇ ਯੋਗੀ ਲੋਕ। ਤੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਿਵਲ ਨੇਤੀ ਤੇ ਧੋਤੀ ਜਿਹੜੇ ਇਹ ਵੀ ਕਰਮ ਕਰਕੇ ਦੇਖ ਲਏ ਵੀ ਪਰਮਾਤਮਾ ਮਿਲ ਜਾਵੇ, ਨਹੀਂ ਮਿਲਿਆ। ਫਿਰ ਪਤਾ ਲੱਗਿਆ ਵੀ ਜਿਹੜੀ ਭੁਜੰਗਮਾ ਸਾਡੀ ਨਾੜੀ ਹੈ, ਇਹ ਰੀੜ ਦੀ ਹੱਡੀ ਦੇ ਨਾਲ ਮੂਲ ਸਥਾਨ ਤੋਂ ਦਸਮ ਦੁਆਰ ਤੱਕ ਬੜੀ ਸੂਖਮ ਜਾਂਦੀ ਹੈ। ਇਹਦੇ ਵਿੱਚ 6 ਜਗ੍ਹਾ ਤੇ ਗੰਢਾਂ ਬਣੀਆਂ, ਜਿਹਨੂੰ ਯੋਗੀ 6 ਚੱਕਰਾਂ ਦਾ ਨਾਮ ਦਿੰਦੇ ਨੇ। ਤੇ ਫਿਰ ਉਹ ਆਪਣੇ ਪ੍ਰਾਣਾਯਾਮ ਦੇ ਐਸੇ ਸਵਾਸਾਂ ਦੇ ਬਲ ਦੇ ਨਾਲ 6 ਚੱਕਰਾਂ ਨੂੰ ਯੋਗੀ ਬਿੰਨਦਾ ਹੈ, ਭਾਵ ਇਹ ਗੰਢਾਂ ਖੁੱਲ੍ਹ ਜਾਂਦੀਆਂ, ਜਿਵੇਂ ਕੋਈ ਪਾਈਪ ਨੂੰ 6 ਗੰਢਾਂ ਦੇ ਦਈਏ ਹਵਾ ਰੁਕ ਜਾਂਦੀ ਹੈ, ਪ੍ਰੈਸ਼ਰ ਦੇ ਨਾਲ ਜ਼ੋਰ ਦੇ ਨਾਲ ਹਵਾ ਦੇਵਾਂਗੇ ਗੰਢਾਂ ਖੁੱਲ੍ਹ ਜਾਂਦੀਆਂ। ਇਸੇ ਤਰ੍ਹਾਂ ਭੁਜੰਗਮਾ ਜਿਹੜੀ ਨਾੜੀ ਹੈ ਸਾਡੀ ਦਸਮ ਦੁਆਰ ਤੱਕ ਜਾਂਦੀ, ਯੋਗੀ ਲੋਕ ਉਹਨੂੰ ਫਿਰ ਹੌਲੀ ਹੌਲੀ ਸਾਧਨ ਕਰਕੇ 6 ਚੱਕਰਾਂ ਨੂੰ ਬੰਨਦੇ ਨੇ। ਉਹ ਜੇਕਰ ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸੁਣਾ ਰਹੇ ਯੋਗੀ ਲੋਕਾਂ ਦਾ ਕਿ ਕਦੇ ਤਾਂ ਨਿਵਲ ਨੇਤੀ ਤੇ ਧੋਤੀ ਦੀ ਕਿਰਿਆ ਕਰ ਲਈ ਤੇ ਕਦੇ ਜੀਵ ਫਿਰ ਭੁਜੰਗਮਾ ਨਾੜੀ ਨੂੰ ਸਾਧੇ ਸਿੱਧੀ ਕਰ ਲੈਂਦਾ, ਭਾਵ ਦਸਮ ਦੁਆਰ ਦੇ ਤੱਕ ਆਪਣੇ ਸਵਾਸਾਂ ਨੂੰ ਜੋਗੀ ਲੋਕ ਚੜਾ ਲੈਂਦੇ ਹਨ।
ਪੰਚ ਜਨਾ ਸਿਓ ਸੰਗ ਨਾ ਛੁਟਕੇ।
ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੇ ਪੰਜ ਸਾਡੇ ਸਰੀਰ ਵਿੱਚ ਜਣਾ ਦਾ ਅਰਥ ਪੈਦਾ ਕੀਤੇ ਜਣੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹਨਾਂ ਦੇ ਨਾਲੋਂ ਕਦੇ ਵੀ ਜੀਵ ਦਾ ਸੰਗ ਨਾ ਛੁੱਟ ਕੇ ਸਾਥ ਨਹੀਂ ਛੁੱਟਦਾ। ਨਾ ਤੇ ਕਾਮ ਦੀ ਬਿਰਤੀ ਮਰਦੀ ਹੈ, ਨਾ ਕ੍ਰੋਧ ਜਿਹੜਾ ਇਹ ਸ਼ਾਂਤ ਹੁੰਦਾ, ਨਾ ਲੋਭ ਮਿਟਦਾ, ਨਾ ਮੋਹ ਖਤਮ ਹੁੰਦਾ, ਨਾ ਹੰਕਾਰ ਦੀ ਨਿਵਿਰਤੀ ਹੁੰਦੀ। ਇਹ ਪੰਜ ਵਿਕਾਰਾਂ ਤੋਂ ਜੀਵ ਦਾ ਜਿਹੜਾ ਜੀਵਨ ਛੁੱਟਦਾ ਨਹੀਂ ਹੈ। ਕਿੰਨੀਆਂ ਹੀ ਕਿਰਿਆ ਕਰੀ ਜਾਵੇ, ਪਾਠ ਪੜ੍ਹੀ ਜਾਵੇ, ਵੇਦਾਂ ਦਾ ਵਿਚਾਰ ਕਰਨ ਵਾਲਾ ਵਿਚਾਰਕ ਬਣ ਜਾਵੇ, ਆਪਣੀ ਨੇਤੀ ਧੋਤੀ ਤੇ ਭੁਜੰਗਮਾ ਨਾੜੀ ਇਹਨੂੰ ਸਿੱਧੀ ਕਰ ਲਵੇ, ਜਿੰਨੀਆਂ ਕਿਰਿਆ ਦੱਸੀਆਂ ਨੇ ਸਤਿਗੁਰੂ ਕਹਿੰਦੇ ਇਹਨਾਂ ਦੇ ਕਰਨ ਨਾਲ ਪੰਜ ਵਿਕਾਰਾਂ ਤੋਂ ਜਿਹੜੇ ਪੈਦਾ ਕੀਤੇ ਹੋਏ ਨੇ ਜੀਵ ਦਾ ਛੁਟਕਾਰਾ ਨਹੀਂ ਹੁੰਦਾ।
ਆਦਿਕ ਅਹੰ ਬੁੱਧ ਵਾਧੇ,
ਸਗੋਂ ਪਹਿਲਾਂ ਨਾਲੋਂ ਵੀ ਆਦਿਕ ਬਹੁਤੀ ਹੀ ਅਹੰ ਹੰਗਤਾ ਵਾਲੀ ਜਿਹੜੀ ਬੁੱਧ ਬੁੱਧੀ ਵਾਧੇ ਵੱਧ ਜਾਂਦੀ ਹੈ, ਜਾਂ ਵਾਧੇ ਦਾ ਅਰਥ ਬੰਨਿਆ ਜਾਂਦਾ ਹੰਕਾਰ ਦੀ ਬੁੱਧੀ ਵਿੱਚ, ਕਹਿੰਦਾ ਮੈਂ ਤੇ ਭੁਜੰਗਮਾ ਨਾੜੀ ਸਿੱਧੀ ਕੀਤੀ ਹੋਈ ਹੈ, ਮੈਂ ਨੇਤੀ ਵੀ ਕਰਨੀ ਜਾਣਦਾ, ਮੈਂ ਧੋਤੀ ਵੀ ਜਾਣਦਾ, ਮੈਂ ਤੇ ਜੀ ਵਿਆਹ ਕਰਨੀਆਂ ਬਣ ਗਿਆ, ਮੈਂ ਵੇਦ ਪਾਠੀ ਬਣ ਗਿਆ। ਇਹ ਹੰਕਾਰ ਹੋਰ ਵੱਧ ਗਿਆ, ਪੰਜ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੋਇਆ। ਇਹਨਾਂ ਦੀ ਜਿਹੜੀ ਜੀਵਾਂ ਦੀ ਬੁੱਧੀ ਹੰਗਤਾ ਵਿੱਚ ਹੋਰ ਵਾਧੇ ਬੰਨੀ ਜਾਂਦੀ ਹੈ।
ਪਿਆਰੇ ਇਨ ਬਿਦ ਮਿਲਣ ਨਾ ਜਾਏ,
ਬੜੇ ਹੀ ਪ੍ਰੇਮ ਵਿੱਚ ਭਿੱਜ ਕਰਕੇ ਸਾਨੂੰ ਗੁਰਸਿੱਖਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਸਮਝਾਉਂਦੇ ਨੇ, ਹੇ ਮੇਰੇ ਪਿਆਰੇ ਗੁਰਸਿੱਖੋ, ਮੇਰੇ ਮਿੱਤਰੋ, ਇਨ ਵਿਦ ਮਿਲਣ ਨਾ ਜਾਈ। ਇਹ ਜਿਹੜੀਆਂ ਵਿਧੀਆਂ ਤੁਹਾਨੂੰ ਦੱਸੀਆਂ, ਢੰਗ ਤਰੀਕੇ ਦੱਸੇ ਨੇ, ਇਹਨਾਂ ਕਰਕੇ ਮੇਰੇ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਿਆ ਨਹੀਂ ਜਾਂਦਾ ਹੈ। ਕੋਈ ਵੀ ਜਾ ਕਰਕੇ ਇਹਨਾਂ ਸਾਧਨਾ ਦੇ ਕਰਨ ਦੇ ਨਾਲ ਕੇਵਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
ਕੀਏ ਕਰਮ ਅਨੇਕਾ,
ਮੈਂ ਦਾ ਅਰਥ ਇਹ ਜਿਹੜਾ ਜੀਵ ਹੈ ਇਹਨੇ ਅਨੇਕਾਂ ਤਰ੍ਹਾਂ ਦੇ ਕਰਮ ਕੀਤੇ ਨੇ, ਕੋਈ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।
ਹਰ ਪ੍ਰਯੋ ਸਵਾਮੀ ਕਾ ਦੁਆਰਾ,
ਜਦੋਂ ਵਾਹਿਗੁਰੂ ਜੀ ਦੀ ਪ੍ਰਾਪਤੀ ਨਾ ਹੋਈ, ਅੰਦਰ ਸਹਿਜ ਨਾ ਬਣਿਆ, ਟਿਕਾ ਨਾ ਆਇਆ, ਗਿਆਨ ਦੀ ਜਿਹੜੀ ਸੋਝੀ ਨਾ ਹੋਈ, ਫਿਰ ਬੰਦਾ ਹੱਥ ਖੜੇ ਕਰ ਦਿੰਦਾ। ਹਾਰ ਪਰਿਓ ਸਵਾਮੀ ਕੈ ਦੁਆਰੇ, ਸਵਾਮੀ ਜਿਹੜਾ ਸਰਬ ਜੀਆਂ ਦਾ ਮਾਲਕ ਪਰਮਾਤਮਾ, ਉਸ ਦੇ ਦਰਵਾਜ਼ੇ ਤੇ ਆ ਕਰਕੇ ਪਰਿਓ ਪੈ ਜਾਂਦਾ ਜੀਵ।
ਬੁੱਧ ਬਵੇਕਾ,
ਬੇਨਤੀ ਕਰਨੀ ਕਰੇ ਕਿ ਹੇ ਅਕਾਲ ਪੁਰਖ ਪਰਮਾਤਮਾ ਜੀ, ਸਾਨੂੰ ਐਸੀ ਬੁੱਧ ਦੇਣੀ ਕਰੋ ਜਿਹੜੀ ਵਿਵੇਕ ਵਾਲੀ ਹੋਵੇ। ਜੀਵ ਈਸ਼ ਦੀ ਏਕਤਾ ਕੋ ਗਿਆਨ ਕਹੀਏ ਹੈ, ਗਿਆਨ ਵਾਲੀ ਬੁੱਧੀ ਦੇ ਦਿਓ। ਆਤਮ ਵਿਸ਼ੈਣੀ ਮਤ ਬੁੱਧ ਸਾਨੂੰ ਦੇ ਦੇਣੀ ਕਰੋ, ਸਾਡੇ ਅੰਦਰ ਵਿਵੇਕ ਬ੍ਰਹਮ ਦਾ ਵਿਚਾਰ ਪ੍ਰਗਟ ਹੋ ਜਾਵੇ। ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ,
ਹੁਣ ਭਇਓ ਕਰਪਾਤੀ ਰਹਿਓ।
ਜੀਵ ਨੇ ਦੇਖਿਆ ਵੀ ਸ਼ਾਇਦ ਮੈਂ ਬਹੁਤਾ ਬੋਲਦਾ ਹਾਂ, ਜੇ ਚੁੱਪ ਕਰ ਜਾਵਾਂ ਤੇ ਤਾਂ ਹੀ ਮੈਨੂੰ ਪਰਮਾਤਮਾ ਮਿਲ ਸਕਦਾ। ਬੰਦਾ ਚੁੱਪ ਕਰ ਗਿਆ, ਇਹ ਜਿਹੜਾ ਮੌਨ ਹੈ ਸਾਧ ਸੰਗਤ ਜੀ, ਇਹ ਵੀ ਤਿੰਨ ਪ੍ਰਕਾਰ ਦਾ ਜਾਂ ਚਾਰ ਪ੍ਰਕਾਰ ਦਾ ਵੀ ਵਿਦਵਾਨਾਂ ਨੇ ਮੰਨਿਆ ਹੈ। ਇੱਕ ਹੁੰਦਾ ਗੁੰਗ ਮੌਨ, ਜਿਹੜਾ ਬਚਪਨ ਤੋਂ ਜਵਾਨ ਵਿੱਚ ਕੋਈ ਸਮਰੱਥਾ ਤਾਕਤ ਨਾ ਹੋਣੀ, ਜਮਾਂਦਰੂ ਬੱਚੇ ਨੇ ਗੂੰਗਾ ਹੋਣਾ, ਇਹਨੂੰ ਗੁੰਗ ਮੌਨ ਕਹਿੰਦੇ ਨੇ। ਦੂਸਰਾ ਹੁੰਦਾ ਜੜ ਮੌਨ, ਤੇ ਕਿਸੇ ਸਿਆਣੇ ਵਿਦਵਾਨ ਦੇ ਸਾਹਮਣੇ ਕੋਈ ਜਵਾਬ ਨਾ ਆਉਣਾ, ਜਵਾਨ ਰੁਕ ਜਾਣੀ, ਇਹ ਜੜ ਮੌਨ ਹੈ। ਤੇ ਤੀਸਰਾ ਹੁੰਦਾ ਸਾਧ ਸੰਗਤ ਜੀ ਗਿਆਨ ਮੌਨ, ਤੇ ਪਰਮਾਤਮਾ ਵਾਹਿਗੁਰੂ ਦਾ ਗਿਆਨ ਹਾਸਲ ਕਰਕੇ ਮਨ ਬਿਲਕੁਲ ਚੁੱਪ ਕਰ ਜਾਣਾ। ਅਸਲ ਵਿੱਚ ਇਹ ਪੂਰਨ ਮੌਨ ਗਿਆਨ ਮੌਨ ਨੂੰ ਮੰਨਿਆ ਜਾਂਦਾ। ਜੀਵ ਨੇ ਗਿਆਨ ਮੋਨ ਤਾਂ ਕੀ ਰੱਖਣਾ ਸੀ, ਆਪਣੀ ਜਵਾਨ ਨੂੰ ਰੋਕਣ ਦਾ ਯਤਨ ਕੀਤਾ। ਮੈਂ 40 ਦਿਨ ਕਿਸੇ ਨਾਲ ਗੱਲ ਨਹੀਂ ਕਰਨੀ, ਮੈਂ ਇੰਨਾ ਸਮਾਂ ਬੋਲਣਾ ਨਹੀਂ, ਮੈਂ ਪਰਮਾਤਮਾ ਨੂੰ ਮਿਲਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ, ਐਸਾ ਮੋਨ ਰੱਖ ਕਰਕੇ ਮੋਨੀ ਵੀ ਭਇਓ ਬਣ ਗਿਆ, ਪਰੰਤੂ ਮੋਨੀ ਕਾਹਦਾ ਹੋਇਆ, ਬੰਦਾ ਜਵਾਨ ਰੁਕ ਗਈ, ਬੁੱਲ ਫਰਕਣੇ ਬੰਦ ਕਰ ਲਏ ਤੇ ਉਸ ਮਨ ਨੇ ਇਹਦੇ ਹੱਥ ਵਿੱਚ ਕਾਪੀ ਤੇ ਪੈਨਸਲਾਂ ਪਕੜਾ ਦਿੱਤੀਆਂ। ਉਹ ਲਿਖ ਲਿਖ ਕੇ ਬੰਦਾ ਦੇਈ ਜਾਂਦਾ, ਆਹ ਚੀਜ਼ ਮੈਂ ਖਾਣੀ ਹੈ, ਆਹ ਪੀਣੀ ਹੈ, ਆਹ ਪਹਿਨਣੀ ਹੈ, ਆਹ ਪ੍ਰਬੰਧ ਕਰੋ, ਤੇ ਇਹ ਜਿਹੜਾ ਮੋਨ ਸਫਲਾ ਨਹੀਂ ਕਦੇ ਹੁੰਦਾ। ਅਸਲ ਵਿੱਚ ਪੂਰਨ ਤੇ ਗਿਆਨ ਮੋਨ ਹੈ ਜਿੱਥੇ ਮਨ ਸ਼ਾਂਤ ਹੋ ਜਾਣਾ। ਸਰੀਰ ਦੀ ਜਿਹੜੀ ਜਵਾਨ ਪਰਮਾਤਮਾ ਨੇ ਜੇਵਾ ਦਿੱਤੀ, ਇਹਨੂੰ ਥੋੜੇ ਸਮੇਂ ਵਾਸਤੇ ਰੋਕ ਲੈਣਾ, ਐਸਾ ਮੋਨੀ ਵੀ ਬਣ ਗਿਆ। ਕਰ ਪਾਤੀ ਰਹੇ ਤੇ ਕਰ ਨਾਮ ਹੱਥਾਂ ਦਾ, ਪਾਤੀ ਨਾਮ ਪਾਤਰਾਂ ਭਾਂਡਿਆਂ ਦਾ ਹੈ। ਕਿਸੇ ਨੇ ਕਹਿ ਦਿੱਤਾ ਜੀ ਕਹਿਣ ਦਾ ਬਰਤਨ ਇਹਦੇ ਵਿੱਚ ਨਹੀਂ ਛਕਣਾ, ਕੋਈ ਕਹਿੰਦਾ ਜੀ ਪਿੱਤਲ ਦਾ ਬਰਤਨ ਇਹਦੇ ਵਿੱਚ ਨਹੀਂ ਖਾਣਾ, ਕੋਈ ਕਿਸੇ ਧਾਤ ਨੂੰ ਮਾੜਾ ਕਹਿੰਦਾ, ਕੋਈ ਕਿਸੇ ਨੂੰ ਕਹੀ ਜਾਂਦਾ। ਇਹ ਸੁਣ ਕੇ ਮਨ ਵਿੱਚ ਖਿਆਲ ਆ ਗਿਆ ਵੀ ਸਾਰੀਆਂ ਧਾਤਾਂ ਦੇ ਬਰਤਨ ਹੀ ਛੱਡ ਦਿਓ, ਮਿੱਟੀ ਦੇ ਭਾਂਡੇ ਵਿੱਚ ਵੀ ਨਹੀਂ ਖਾਣਾ, ਫਿਰ ਕਰ ਆਪਣੇ ਹੱਥਾਂ ਦਾ ਪਾਤੀ ਪਾਤਰ ਬਣਾ ਲਿਆ। ਦੋਹਾਂ ਹੱਥਾਂ ਦਾ ਬੁੱਕ ਬਣਾ ਕੇ ਉਹਦੇ ਵਿੱਚੋਂ ਥਾਲੀ ਦਾ ਕੰਮ ਲੈਣ ਲੱਗ ਪਿਆ ਵੀ ਸ਼ਾਇਦ ਇਸ ਤਰ੍ਹਾਂ ਖਾਣ ਦੇ ਨਾਲ ਹੀ ਪਰਮਾਤਮਾ ਮਿਲ ਜਾਵੇਗਾ। ਕਰ ਪਾਤੀ ਦਾ ਅਰਥ ਹੱਥਾਂ ਦਾ ਪਾਤੀ ਪਾਤਰ ਭਾਂਡਾ ਬਣਾ ਕਰਕੇ ਜਿਹੜਾ ਜੀਵ ਬਹੁਤ ਲੰਬੇ ਸਮੇਂ ਤੱਕ ਇਹ ਰਹਿਣਾ ਕੀਤਾ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ।
ਲਗਨ ਫਿਰਿਓ ਬਨ ਮਾਹੀ,
ਜਦੋਂ ਫਿਰ ਵੀ ਵਾਹਿਗੁਰੂ ਨਾਂ ਪ੍ਰਾਪਤ ਹੋਇਆ ਤੇ ਫਿਰ ਮਨ ਵਿੱਚ ਖਿਆਲ ਆਇਆ ਵੀ ਚਮਕੀਲੇ ਭੜਕੀਲੇ ਵਸਤਰ ਜਿਹੜੇ ਇਹ ਵੀ ਸਰੀਰ ਤੋਂ ਤਿਆਗ ਦੇਈਏ, ਜਾਨਵਰਾਂ ਪਸ਼ੂਆਂ ਪੰਛੀਆਂ ਦੀ ਨਿਆਈ ਇਹ ਲੰਗੇਜ ਹੀ ਹੋ ਕਰਕੇ ਵਿਚਰਨ ਲੱਗ ਪਿਆ। ਦਿਗੰਬਰ ਜਿਹੜਾ ਬਣ ਕਰਕੇ ਦੁਨੀਆਂ ਵਿੱਚ ਵਿਚਰਨ ਲੱਗਿਆ, ਬਨ ਮਾਹੀ ਜੰਗਲ ਦੇ ਵਿੱਚ ਜਾ ਕਰਕੇ ਬੈਠ ਵੀ ਗਿਆ।
ਤੀਰਥ ਸਭ ਧਰਤੀ ਭ੍ਰਮਿਓ,
ਫਿਰ ਵੀ ਪਰਮਾਤਮਾ ਜਦੋਂ ਨਾਮ ਮਿਲਿਆ, ਫਿਰ ਤਟ ਨਾਮ ਹੈ ਕਿਨਾਰਿਆਂ ਦਾ, ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਬੈਠ ਗਿਆ ਵੀ ਇੱਥੋਂ ਪਰਮਾਤਮਾ ਨੂੰ ਲੱਭ ਲਵਾਂਗਾ, ਉੱਥੇ ਵੀ ਵਾਹਿਗੁਰੂ ਨਹੀਂ ਮਿਲਿਆ। ਸਭ ਧਰਤੀ ਭ੍ਰਮਿਓ, ਫਿਰ ਸਾਰੀ ਜਿੰਨੀ ਧਰਤੀ ਹੈ ਇਹਦੇ ਉੱਪਰ ਭ੍ਰਮਿਓ ਭ੍ਰਮਣ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਰੇ ਫਿਰਨਾ, ਕਿਤੇ ਟਿਕਣਾ ਨਹੀਂ, ਕਿਤੇ ਰਾਤ ਨਹੀਂ ਕੱਟਣੀ ਹੈ, ਇਸ ਤਰ੍ਹਾਂ ਧਰਤੀ ਦੇ ਉੱਪਰ ਘੁੰਮਣ ਵੀ ਲੱਗ ਪਿਆ।
ਛੁਟਕਾ ਨਾਹੀ,
ਜਿਹੜੀ ਦੁਬਦਾ ਸੀ ਮਨ ਦੇ ਅੰਦਰ, ਦੋ ਵਿਧੀਆਂ ਬਣੀਆਂ ਹੋਈਆਂ ਸਨ, ਇਹ ਛੁੱਟਣਾ ਨਹੀਂ ਕੀਤੀਆਂ ਵੀ ਪਰਮਾਤਮਾ ਮਿਲੇਗਾ ਜਾਂ ਨਹੀਂ, ਵਾਹਿਗੁਰੂ ਮੇਰੇ ਕੋਲ ਨੇੜੇ ਹੈ ਜਾਂ ਨਹੀਂ ਹੈ, ਉਹ ਮੈਨੂੰ ਦੇਖਦਾ ਜਾਂ ਨਹੀਂ ਵੇਖਦਾ, ਇਹਨੂੰ ਡੁੱਬਦਾ ਕਹਿੰਦੇ ਨੇ। ਇਹ ਜਿਹੜਾ ਐਸਾ ਦੁਚਿੱਤਾ ਪੁਣਾ ਸੀ ਅੰਦਰੋਂ ਜੀਵ ਦੇ, ਇਹ ਛੁੱਟਿਆ ਨਹੀਂ, ਖਤਮ ਨਹੀਂ ਹੋਣਾ ਕੀਤਾ ਹੈ।
ਮਨ ਕਾਮਨਾ ਤੀਰਥ ਜਾਏ ਬਸਿਓ,
ਫਿਰ ਆਪਣੇ ਮਨ ਦੀ ਕਾਮਨਾ ਦੇ ਅਨੁਸਾਰ ਵੀ ਫਲਾਨੀ ਤੀਰਥ ਤੇ ਜਾਣਾ, ਉੱਥੋਂ ਫਲਾਨੀ ਨੂੰ ਪ੍ਰਾਪਤੀ ਹੋਈ ਤੇ ਮੈਂ ਵੀ ਜਾ ਕੇ ਮਿਲਣਾ ਕਰਾਂ। ਮਨ ਦੀ ਇੱਛਾ ਦੇ ਮੁਤਾਬਕ ਤੀਰਥ ਦੇ ਉੱਪਰ ਜਾ ਕਰਕੇ ਬਸਿਓ, ਬਸ ਗਿਆ, ਆਪਣਾ ਟਿਕਾਣਾ ਕਰ ਲਿਆ।
ਫਿਰ ਕਰਵਤ ਤਰਾਏ,
ਜਦੋਂ ਪਰਮਾਤਮਾ ਦੀ ਪ੍ਰਾਪਤੀ ਤੀਰਥ ਦੇ ਉੱਪਰ ਜਾ ਕਰਕੇ ਵੀ ਨਾ ਹੋਣਾ ਕੀਤੀ, ਕਿਉਂਕਿ ਮਨ ਦੀ ਅੰਦਰੋਂ ਸ਼ੁੱਧੀ ਹਾਲੇ ਹੋਈ ਨਹੀਂ ਹੈ। ਮਨ ਨਿਰਮਲ ਹੋ ਜਾਵੇ ਤਾਂ ਪਰਮੇਸ਼ਰ ਵਾਹਿਗੁਰੂ ਤੇ ਮਗਰ ਮਗਰ ਫਿਰਦਾ ਆਪਣੇ ਪਿਆਰਿਆਂ ਦੇ। ਫਿਰ ਜੀਵ ਨੇ ਸੋਚਿਆ ਵੀ ਕਾਸ਼ੀ ਦੇ ਅੰਦਰ ਇੱਕ ਆਰਾ ਲੱਗਿਆ ਹੋਇਆ ਜਿਹੜਾ ਬ੍ਰਾਹਮਣ ਲੋਕਾਂ ਨੇ ਚਲਾਇਆ ਸੀ, ਇਹ ਕੀ ਕਰਿਆ ਕਰਦੇ ਸਨ, ਮਨੁੱਖ ਦਾ ਧਨ ਦੌਲਤ ਸਭ ਕੁਝ ਜ਼ਬਤ ਕਰ ਲੈਣਾ, ਘਰ ਬਾਰ ਜ਼ਮੀਨ ਜਾਇਦਾਦ ਸਭ ਕੁਝ ਆਪਣੇ ਨਾਮ ਪਟਾ ਲਿਖਵਾ ਕਰਕੇ ਆਰੇ ਥੱਲੇ ਦੇ ਕੇ ਸਿਰ ਵੱਢ ਦਿੰਦੇ ਸੀ। ਕਹਿੰਦੇ ਜੀ ਇੱਥੇ ਮੁਕਤੀ ਮਿਲਦੀ, ਜਿਹਦਾ ਸਿਰ ਆਰੇ ਨਾਲ ਵੱਢਿਆ ਗਿਆ ਸਿੱਧਾ ਉਹ ਸ਼ਿਵਪੁਰੀਆਂ ਨੂੰ ਜਾਵੇਗਾ, ਵਿਸ਼ਨੂੰ ਦੀ ਪੁਰੀ ਜਾਵੇਗਾ। ਇਹ ਅੰਗਰੇਜ਼ਾਂ ਨੇ ਫਿਰ ਬੰਦ ਕਰਵਾਇਆ ਸੀ। ਉਸ ਆਰੇ ਦਾ ਜ਼ਿਕਰ ਵੀ ਗੁਰੂ ਅਰਜਨ ਦੇਵ ਸਾਹਿਬ ਇੱਥੇ ਕਹਿ ਰਹੇ ਨੇ, ਸਿਰ ਕਰਵਤ ਧਰਾਏ, बनारस काशी दे विच जा करके जे करवत आरे दे थले सिर भी रखवा लेना करे अपने प्राण भी गवा देनी करे।
ਕੀ ਮੈਲ ਨਾ ਉਤਰੈ ਇਹ ਬਿਧ
ਇਹਨਾਂ ਵਿਧੀਆਂ ਕਰਨ ਦੇ ਨਾਲ ਇੰਨੇ ਢੰਗ ਤਰੀਕੇ ਯਤਨ ਕਰਨ ਦੇ ਬਾਵਜੂਦ ਵੀ ਮਨ ਨੂੰ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਕਦੇ ਨਹੀਂ ਲੱਥਦੀ ਹੈ।
ਲੱਖ ਯਤਨ ਕਰਾਏ
ਇਹ ਤਾਂ ਥੋੜੇ ਜਿਹੇ ਯਤਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਰਮਾਂ ਦਾ ਜ਼ਿਕਰ ਕੀਤਾ ਤੇ ਬੰਦਾ ਲੱਖਾਂ ਵੀ ਜੇ ਯਤਨ ਕਰਾਏ ਕਰਨੀ ਕਰੇ ਲੱਖਾਂ ਯਤਨ ਕਰਨ ਦੇ ਬਾਵਜੂਦ ਮਨ ਦੀ ਮੈਲ ਕਦੇ ਨਹੀਂ ਉਤਰਦੀ ਹੈ।
ਨਾਨਕ ਕਾਮਣੀ ਹੈ ਵਰ ਗਾਵਰ
ਨਾਨਕ ਨਾਮ ਹੈ ਸੋਨੀ ਦਾ ਸੋਨਾ ਦਾਨ ਕਰਨ ਲੱਗ ਜਾਵੇ ਕਾਮਣੀ ਨਾਮ ਤ੍ਰੀਮਤ ਇਸਤਰੀ ਦਾ ਜਾਂ ਸੋਨੇ ਦੇ ਸਮੇਤ ਸ਼ਿੰਗਾਰ ਕਰਕੇ ਇਸਤਰੀ ਦਾ ਦਾਨ ਕਰੇ ਤੇ ਤਾਂ ਵੀ ਪਰਮਾਤਮਾ ਨੂੰ ਮਿਲਦਾ ਹੈ। ਹੈ ਵਰ ਹੈ ਨਾਮ ਹਾਥੀਆਂ ਵਾਹਿਗੁਰੂ ਘੋੜਿਆਂ ਦਾ ਤੇ ਵਰ ਨਾਮ ਹੁੰਦਾ ਸ੍ਰੇਸ਼ਟ ਚੰਗੇ ਜਿਹੜੇ ਨਸਲਾਂ ਦੇ ਘੋੜੇ ਵੀ ਦਾਨ ਕਰਨ ਲੱਗ ਜਾਵੇ। ਗੈ ਨਾਮ ਹਾਥੀ ਦਾ ਵਰ ਨਾਮ ਸ੍ਰੇਸ਼ਟ ਚੰਗੇ ਐਰਾਵਤ ਹਾਥੀ ਚੰਗੀਆਂ ਚੰਗੀਆਂ ਨਸਲਾਂ ਦੇ ਇਹ ਵੀ ਦਾਨ ਵਿੱਚ ਦੇਣ ਲੱਗ ਗਿਆ। ਸੋਨਾ ਦਾਨ ਕਰਦਾ ਇਸਤਰੀ ਦਾਨ ਕਰਦਾ ਪਿਆ ਤੇ ਘੋੜਿਆਂ ਦਾ ਦਾਨ ਹਾਥੀਆਂ ਦਾ ਦਾਨ ਵੀ ਦਿੰਦਾ ਹੈ।
ਦਾਨ ਦਾ ਤਾਰਾ
ਬਹੁਤੀਆਂ ਵਿਧੀਆਂ ਢੰਗ ਤਰੀਕਿਆਂ ਦੇ ਨਾਲ ਦਾਤਾਰਾ ਦਾ ਅਰਥ ਹੈ ਦਾਤਾ ਬਣ ਕਰਕੇ ਦਾਨ ਕਰਦਾ ਵੀ ਮੇਰੇ ਵਰਗਾ ਕੋਈ ਦਾਨੀ ਨਹੀਂ ਹੋਣਾ ਦਾਨ ਕਰਕੇ ਹੀ ਪਰਮਾਤਮਾ ਨੂੰ ਪਾ ਲਵਾਂਗਾ। ਪਰੰਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਹੁਤ ਵੱਡਾ ਦਾਤਾ ਵੀ ਬੰਦਾ ਬਣ ਕੇ ਬੈਠ ਜਾਂਦਾ ਤੇ ਦਾਨ ਵੀ ਬੜਾ ਕਰਦਾ ਹੈ।
ਅੰਨ ਵਸਤਰ ਭੂਮ ਬਹੁ ਅਰਪੇ
ਕਿਸੇ ਨੇ ਕਹਿ ਦਿੱਤਾ ਵੀ ਸਾਰੇ ਦਾਨਾਂ ਵਿੱਚੋਂ ਅੰਨ ਦਾ ਦਾਨ ਸਭ ਤੋਂ ਵੱਡਾ ਹੁੰਦਾ ਭੁੱਖੇ ਦਾ ਪੇਟ ਭਰਨਾ ਤੇ ਅੰਨ ਦਾਨ ਵੀ ਕਰਨ ਲੱਗ ਪਿਆ ਚਲੋ ਇਹਦਾ ਫਲ ਸੁੱਖ ਝੋਲੀ ਪਵੇਗਾ ਇਕੱਲੇ ਅੰਨ ਦੇ ਦਾਨ ਕਰਨ ਦੇ ਨਾਲ ਵੀ ਪਰਮਾਤਮਾ ਨਹੀਂ ਮਿਲਦਾ। ਅੰਨ ਜਿਹੜਾ ਹੈ ਅਨਾਜ ਦਾ ਇਹਨੇ ਦਾਨ ਕੀਤਾ ਫਿਰ ਕਿਸੇ ਨੇ ਕਹਿ ਦਿੱਤਾ ਨੰਗੇ ਪੁਰਖ ਨੂੰ ਕੋਈ ਵਸਤਰ ਪਹਿਨਾ ਤੇ ਤੈਨੂੰ ਰੱਬ ਮਿਲ ਜਾਵੇਗਾ ਫਿਰ ਇਹਨੇ ਵਸਤਰਾਂ ਦਾ ਦਾਨ ਸ਼ੁਰੂ ਕਰ ਦਿੱਤਾ। ਕੋਈ ਕਹਿੰਦਾ ਆਪਣੀਆਂ ਜ਼ਮੀਨਾਂ ਜਾਇਦਾਦਾਂ ਦਾਨ ਕਰ ਦੇ ਤੇ ਤੈਨੂੰ ਰੱਬ ਮਿਲ ਜਾਵੇਗਾ। ਭੂਮ ਦਾ ਅਰਥ ਆਪਣੀ ਧਰਤੀ ਜ਼ਮੀਨ ਜਾਇਦਾਦ ਬਹੁਤ ਤਰ੍ਹਾਂ ਦੇ ਨਾਲ ਇਹਨੇ ਅਰਪਣਾ ਕੀਤੀ ਦਾਨ ਵਿੱਚ ਦਿੱਤੀ ਹੈ।
ਮਿਲਿਆ ਹਰ ਦੁਆਰਾ
ਪਰੰਤੂ ਹਰੀ ਪਰਮਾਤਮਾ ਦਾ ਦੁਆਰਾ ਜਿਹੜਾ ਉਹਦੇ ਮਿਲਾਪ ਕਰਵਾਉਣ ਵਾਲਾ ਬ੍ਰਹਮ ਦਾ ਗਿਆਨ ਹੈ ਇਹਨਾਂ ਦੇ ਕਰਮ ਦੇ ਨਾਲ ਕਦੇ ਪ੍ਰਾਪਤ ਨਹੀਂ ਹੋਇਆ ਕਰਦਾ।
ਪੂਜਾ ਅਰਚਾ ਬੰਧਨ ਡੰਡੌਤ
ਫਿਰ ਕਿਸੇ ਨੇ ਕਿਹਾ ਵੀ ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਤੂੰ ਪੂਜਾ ਕਰਿਆ ਕਰ ਪੂਜਾ ਵੀ ਕਰਨ ਲੱਗ ਪਿਆ। ਅਰਚਾ ਨਾਮ ਹੁੰਦਾ ਮੂਰਤੀਆਂ ਤੇ ਚੰਦਨ ਛਿੜਕਣਾ ਕੋਈ ਕਸਤੂਰੀ ਆਦਿਕ ਮਲਣੀ ਸੁਗੰਧੀਆਂ ਜਿਹੜੀਆਂ ਮਲਣੀਆਂ ਬੰਧਨ ਡੰਡੌਤ ਫਿਰ ਡੰਡੇ ਵਾਂਗ ਲੰਬੀਆਂ ਪੈ ਕਰਕੇ ਮੂਰਤੀਆਂ ਅੱਗੇ ਚੰਦਨ ਛਿੜਕ ਕਰਕੇ ਬੰਦਨਾ ਵੀ ਕਰਦਾ ਮੱਥੇ ਵੀ ਟੇਕਦਾ ਹੈ।
ਹੱਟ ਕਰਮਾ ਰਤ ਰਹਤਾ
ਫਿਰ ਜਿਹੜੇ ਛੇ ਕਰਮ ਹਨ ਉਹਨਾਂ ਦੇ ਨਾਲ ਰਤ ਪ੍ਰੇਮ ਕਰਕੇ ਰਹਿਤਾ ਰਹਿੰਦਾ ਹੈ। ਛੇ ਕਰਮ ਜਿਹੜੇ ਕਿਹੜੇ ਮੰਨੇ ਜਾਂਦੇ ਨੇ ਵਿਦਿਆ ਪੜ੍ਹਨੀ ਪੜ੍ਹਾਉਣੀ ਦਾਨ ਦੇਣਾ ਤੇ ਦਵਾਉਣਾ ਜਗ ਕਰਨਾ ਤੇ ਕਰਵਾਉਣਾ ਇਹ ਖੱਟ ਕਰਮ ਜਿਹੜੇ ਛੇ ਕਰਮ ਹਨ ਇਹ ਵੀ ਕਰਦਾ ਰਹਿੰਦਾ ਰੱਤ ਬੜੀ ਪ੍ਰੀਤੀ ਦੇ ਨਾਲ।
ਹਾਂ ਹਾਂ ਕਰਤ ਬੰਧਨ ਮਹਿ ਪਰਿਆ
ਪਰੰਤੂ ਇਹ ਜੀਵ ਦੀ ਹਾਲਤ ਕੀ ਹੋ ਗਈ ਸਭ ਕੁਝ ਕਰਕੇ ਤਾਂ ਹੰਕਾਰ ਛੱਡਣਾ ਸੀ ਤੇ ਇਹ ਜੀਵ ਹਾਂ ਹਾਂ ਕਰਤ ਬੰਧਨ ਮਹਿ ਪਰਿਆ ਹੰਗਤਾ ਦੇ ਵਿੱਚ ਕਹਿੰਦਾ ਮੈਂ ਦਾਨ ਦਿੱਤਾ ਹੈ ਮੈਂ ਅੰਨ ਦੇ ਲੰਗਰ ਚਲਾਏ ਨੇ ਮੈਂ ਵਸਤਰ ਦਿੱਤੇ ਨੇ ਮੈਂ ਸੋਨਾ ਦਾਨ ਕੀਤਾ ਇਹ ਮੈਂ ਨਹੀਂ ਮਿਟੀ ਜੀਵ ਦੀ। ਹਾਂ ਹਾਂ ਕਰਦਾ ਹੋਇਆ ਹੰਗਤਾ ਦੇ ਵਿੱਚ ਜੀਵ ਬੰਧਨ ਮੈਂ ਪਰਿਆ ਜੰਮਣ ਮਰਨ ਦੇ ਫਿਰ ਬੰਧਨਾਂ ਚ ਪੈ ਗਿਆ। ਚੱਲਿਆ ਸੀ ਬੰਧਨ ਕਟਾਉਣ ਵਾਸਤੇ ਮੁਕਤੀ ਲੈਣ ਵਾਸਤੇ ਪਰਮਾਤਮਾ ਵਿੱਚ ਭੇਦਤਾ ਲਈ ਤੁਰਿਆ ਸੀ ਪਰੰਤੂ ਉਲਟਾ ਫਿਰ ਬੰਧਨਾਂ ਵਿੱਚ ਪੈ ਗਿਆ ਹੈ।
ਨਹ ਮਿਲੀਐ ਇਹ ਜੁਗਤਾ।
ਇਹ ਜੁਗਤੀ ਦੇ ਨਾਲ ਇਹ ਢੰਗ ਤਰੀਕੇ ਦੇ ਨਾਲ ਪਰਮਾਤਮਾ ਵਾਹਿਗੁਰੂ ਨਹੀਂ ਪ੍ਰਾਪਤ ਹੁੰਦਾ ਕਿਸੇ ਨੂੰ ਵੀ।
ਯੋਗ ਸਿੱਧ ਆਸਨ ਚੌਰਾਸੀ ਹੋ।
ਜਿਹੜੇ ਇਸ ਤਰ੍ਹਾਂ ਦੇ ਨਾਲ ਯੋਗੀ ਪੁਰਖ ਹਨ ਉਹ ਯੋਗ ਸਾਧਨਾ ਕਰਦੇ ਨੇ। ਯੋਗ ਸਿੱਧ ਆਸਨ ਚੌਰਾਸੀ ਤੇ ਫਿਰ ਯੋਗ ਕਰਦਿਆਂ ਕਰਦਿਆਂ ਸਿੱਧ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ। ਨੌ ਨਿਧੀਆਂ ਤੇ 18 ਸਿੱਧੀਆਂ ਨੇ, 18 ਪ੍ਰਕਾਰ ਦੀ ਸਿੱਧੀ ਸ਼ਕਤੀ ਆ ਜਾਂਦੀ ਉਹਨਾਂ ਕੋਲ। ਸਤਿਗੁਰੂ ਕਹਿੰਦੇ ਕੀ ਹੋ ਗਿਆ ਜੀ, ਯੋਗੀ ਬਣ ਕੇ ਸਿੱਧੀਆਂ ਪ੍ਰਾਪਤ ਕਰ ਲਈਆਂ। ਆਸਨ 84 ਤੇ ਜਿੰਨੇ ਜੀਵ ਨੇ 84 ਲੱਖ ਜੂਨਾਂ ਨੇ ਪਰਮਾਤਮਾ ਨੇ ਬਣਾਈਆਂ ਤੇ ਓਨੇ ਆਸਣ ਨੇ ਸਾਰੀਆਂ ਜੂਨਾਂ ਦੇ। ਜਿਵੇਂ ਘੋੜਿਆਂ ਦਾ ਬੈਠਣਾ ਹੋਰ ਤਰ੍ਹਾਂ ਦਾ, ਪੰਛੀਆਂ ਦਾ ਹੋਰ ਤਰ੍ਹਾਂ ਦਾ, ਮਨੁੱਖ ਦਾ ਹੋਰ ਤਰ੍ਹਾਂ ਬੈਠਣਾ ਹੈ। ਜਿੰਨੀਆਂ ਜੂਨਾਂ ਓਨੇ ਆਸਣ ਮੰਨੇ ਨੇ। ਜਿਹੜੇ ਯੋਗੀ ਲੋਕ ਨੇ ਇਹ 84 ਲੱਖ ਆਸਣਾਂ ਵਿੱਚੋਂ 84 ਆਸਣ ਕੱਢ ਲੈਂਦੇ ਨੇ। ਉਹਨਾਂ 84 ਆਸਣਾਂ ਦਾ ਜ਼ਿਕਰ ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤਾ ਹੈ ਕਿ ਯੋਗੀ ਬਣ ਕੇ ਸਿੱਧੀਆਂ ਵੀ ਪ੍ਰਾਪਤ ਕਰ ਲਈਆਂ ਤੇ 84 ਤਰ੍ਹਾਂ ਦੇ ਆਸਣ ਲਾਉਣੇ ਵੀ ਸਿੱਖ ਲਏ।
ਕਰ ਕਰ ਰਹਿਆ,
ਇਹ ਸਾਰਾ ਕੁਝ ਕਰ ਕਰਕੇ ਰਹਿ ਗਿਆ ਭਾਵ ਥੱਕ ਗਿਆ, ਹਾਰ ਗਿਆ, ਹੰਢ ਗਿਆ ਜੀਵ।
ਲੰਬੀ ਯਾਰ ਜਾ ਫਿਰ ਜਨਮਾ,
ਫਿਰ ਸੋਚਿਆ ਵੀ ਉਮਰਾਂ ਲੰਬੀ ਕਰ ਲਈਏ, ਵੱਡੀ ਉਮਰ ਕਰਕੇ ਫਿਰ ਪਰਮਾਤਮਾ ਮਿਲੇਗਾ। ਇੱਕ ਪਾਸੇ ਬਚਨ ਪੜ੍ਹਦੇ, ਨਾਨਕ ਹਾਲੇ ਸਭ ਦਿਵਸ ਸਾਸ ਮੈਂ ਵਢਣ ਘਟਣ ਤਿਲ ਸਾਰ। ਜਿੰਨੇ ਸਵਾਸ ਲਿਖੇ ਸਵਾਸ ਉੱਨੇ ਰਹਿੰਦੇ ਨੇ। ਇੱਕ ਸਵਾਸ ਵਧਾਇਆ ਤੋਂ ਵੱਧਦਾ ਨਹੀਂ, ਘਟਾਇਆ ਤੋਂ ਘਟਦਾ ਨਹੀਂ ਹੈ। ਤੇ ਯੋਗੀ ਲੋਕ ਉਮਰਾਂ ਆਪਣੀਆਂ ਕਿੰਨੀ ਲੰਬੀਆਂ ਕਰ ਲੈਂਦੇ ਨੇ, ਉਹ ਆਪਣੇ ਸਵਾਸਾਂ ਨੂੰ ਸੰਜਮ ਨਾਲ ਵਰਤਦੇ ਨੇ। ਸਵਾਸਾਂ ਨੂੰ ਖਿੱਚ ਕੇ ਯੋਗੀ ਬਹੁਤ ਲੰਬਾ ਸਵਾਸ ਆਪਣਾ ਲੈ ਜਾਂਦਾ, ਇਸ ਲਈ ਫਿਰ ਹੌਲੀ ਹੌਲੀ ਸਵਾਸ ਉਹਨਾਂ ਦੇ ਘਟਦੇ ਨੇ ਜਿਹੜੇ ਲਿਖੇ ਹੁੰਦੇ ਨੇ। ਅਸੀਂ ਸਵਾਸਾਂ ਵੱਲ ਕਦੇ ਧਿਆਨ ਨਹੀਂ ਦਿੰਦੇ, ਇਸ ਲਈ ਛੋਟੀਆਂ ਉਮਰਾਂ ਭੋਗ ਲੈਂਦੇ। ਯੋਗੀ ਸਵਾਸਾਂ ਨੂੰ ਬੜੇ ਸਾਂਭਦੇ ਨੇ, ਖਿੱਚ ਖਿੱਚ ਕੇ ਲੰਬਿਆਂ ਸਵਾਸ ਲੈ ਜਾਣਾ। ਜੇ 10.5 ਸਾਹ ਨਿਕਲਦੇ, ਯੋਗੀ ਦਾ 1 ਸਾਹ ਹੈ, ਆਟੋਮੈਟਿਕ ਹੀ 10 ਗੁਣਾ ਉਮਰ ਵੱਧ ਜਾਣੀ ਹੈ। ਇਉਂ ਸਤਿਗੁਰੂ ਪਾਤਸ਼ਾਹ ਕਹਿੰਦੇ ਵੱਡੀ ਆਰਜਾ ਉਮਰਾਂ ਵੀ ਬਹੁਤ ਲੰਬੀ ਕਰ ਲਈ ਸਵਾਸ ਖਿੱਚ ਖਿੱਚ ਕੇ। ਫਿਰ ਜਨਮ ਉਹਦਾ ਫਲ ਕੀ ਹੋਇਆ ਕਿ ਪਰਮਾਤਮਾ ਨੂੰ ਮਿਲ ਗਿਆ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਮੁੜ ਕਰਕੇ ਉਹ ਜੰਮਦਾ ਹੀ ਰਹਿੰਦਾ ਹੈ। ਗਿਆਨ ਤੋਂ ਬਿਨਾਂ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਭੇਦਤਾ ਨਹੀਂ ਹੈ। ਬ੍ਰਹਮ ਦਾ ਗਿਆਨ ਜਿਹੜਾ ਗੁਰੂ ਦੀ ਕਿਰਪਾ ਨਾਲ ਸ਼ਬਦ ਦਾ ਅਭਿਆਸ ਕਰਕੇ ਜੀਵ ਨੂੰ ਪ੍ਰਾਪਤ ਹੁੰਦਾ ਹੈ। ਸ਼ਬਦ ਦੀ ਕਮਾਈ ਤੋਂ ਬਿਨਾਂ ਜਿੰਨੇ ਵੀ ਕਰਮ ਕਰਦਾ ਨਿਸਫਲ ਹਨ। ਵੱਡੀ ਆਰਜਾ ਉਮਰਾਂ ਲੰਬੀ ਕਰ ਲਈ, ਉਹਦਾ ਫਲ ਕੀ ਹੋਇਆ? ਵਾਰ ਵਾਰ ਜੰਮਦਾ ਤੇ ਵਾਰ ਵਾਰ ਹੀ ਜੀਵ ਮਰਦਾ ਰਹਿੰਦਾ ਹੈ।
ਹਰ ਸਿਉ ਸੰਗ ਨਾ ਗਹਿਆ,
ਹਰੀ ਪਰਮਾਤਮਾ ਵਾਹਿਗੁਰੂ ਦਾ ਸੰਗ ਜਿਹੜਾ ਸਾਥ ਉਹ ਗ੍ਰਹਿਣ ਨਹੀਂ ਕੀਤਾ।
ਰਾਜਲੀਲਾ ਰਾਜਨ ਕੀ ਰਚਨਾ,
ਫਿਰ ਇਹ ਰਾਜਾ ਬਣ ਗਿਆ ਤੇ ਰਾਜਿਆਂ ਵਾਲੀ ਲੀਲਾ, ਹਾਥੀ ਘੋੜੇ ਰੱਖ ਲੈਣੇ, ਸਵਾਰੀਆਂ ਕਰਨੀਆਂ, ਹੋਦੇ ਅੰਬਾਰੀਆਂ ਵਿੱਚ ਬੈਠਣਾ, ਇਹੋ ਜਿਹੀ ਲੀਲਾ ਕਰਨ ਲੱਗ ਪਿਆ। ਰਾਜਨ ਕੀ ਰਚਨਾ, ਰਾਜਿਆਂ ਵਾਲੀ ਰਚਨਾ, ਕਦੇ ਕਿਸੇ ਨੂੰ ਸੂਲੀ ਟੰਗ ਦਿੱਤਾ ਤੇ ਕਦੇ ਕਿਸੇ ਨੂੰ ਬਖਸ਼ ਦਿੱਤਾ, ਕਦੇ ਦੂਜੇ ਗੁਆਂਢੀ ਦੇਸ਼ ਦੇ ਰਾਜੇ ਦੇ ਰਾਜ ਤੇ ਕਬਜ਼ਾ ਕਰ ਲਿਆ, ਇਹੋ ਜਿਹੀ ਰਾਜਿਆਂ ਵਾਲੀ ਰਚਨਾ ਕਰਨ ਲੱਗ ਪਿਆ ਵੀ ਜੇ ਰਾਜ ਹੀ ਚੰਗਾ ਚੱਲ ਪਵੇ ਤਾਂ ਪਰਮਾਤਮਾ ਮਿਲ ਜਾਵੇਗਾ। ਸਤਿਗੁਰੂ ਜੀ ਕਹਿੰਦੇ ਰਾਜਿਆਂ ਵਾਲੀ ਲੀਲਾ ਵੀ ਕੀਤੀ, ਰਾਜਿਆਂ ਦੇ ਵਾਂਗ ਰਚਨਾ ਵੀ ਆਪਣੇ ਰਾਜ ਦੀ ਬਣਾ ਲਈ।
ਕਰਿਆ ਹੁਕਮ ਅਫਾਰਾ,
ਇਹੋ ਜਿਹਾ ਆਪਣਾ ਹੁਕਮ ਕੀਤਾ ਜੀਵਾਂ ਤੇ ਅਫਾਰਾ ਜਿਹਨੂੰ ਕੋਈ ਮੇਟ ਨਾ ਸਕੇ। ਸਾਰਿਆਂ ਉੱਪਰ ਦੁਨੀਆਂ ਦੇ ਉੱਤੇ ਅਟਲ ਆਪਣਾ ਹੁਕਮ ਵੀ ਚਲਾ ਲਿਆ।
ਸੇਜ ਸੋਹਣੀ ਚੰਦਨ ਚੂਆ,
ਫਿਰ ਜਿਹੜੀ ਸੇਜਾ ਹੁੰਦੀ ਜਿਹਦੇ ਵਿੱਚ ਮੰਜਾ ਪਲੰਘ ਆ ਜਾਂਦਾ ਤੇ ਬਿਸਤਰਾ ਉੱਪਰ ਚਾਦਰ ਸਰਹਾਣਾ ਤੇ ਤਲਾਈ, ਇਹ ਸਾਰੀ ਚੀਜ਼ ਨੂੰ ਸੇਜਾ ਕਹਿੰਦੇ ਨੇ। ਬੜੀ ਸੋਹਣੀ ਆਪਣੀ ਸੇਜਾ ਰਾਜਿਆਂ ਵਾਲੀ ਬਣਾ ਲਈ, ਉਹ ਸੇਜਾ ਦੇ ਉੱਤੇ ਚੰਦਨ ਚੂਆ ਜਿਹੜਾ ਚੋਣਾ ਕੀਤਾ, ਭਾਵ ਮਹਿਕਾਂ ਆਉਂਦੀਆਂ ਨੇ ਸੇਜਾ ਦੇ ਵਿੱਚੋਂ।
ਨਰਕ ਘੋਰ का द्वारा
इन्ना कुछ प्राप्त करने के बावजूद भी जीव न प्राप्त की होया नरक घोर का द्वार घोर कुंभी नरक का जिहड़ा द्वारा दरवाजा माता का गर्भ फिर तैयार हो गया फिर भाव जमन मरण के विच ही पै जांदा कुंभी नरकां दे विच जीव डिग पैंदा इन्ना कुछ करदा होया वी
हर कीरत साध संगत हा
सिखा ने पुछया महाराज साहब जी फिर करना की चाहिदा जीव नूं किवें मनुखा जन्म सफला होवे गुरु अर्जन साहब जी बख्शिश करदे ने हर कीरत साध संगत है हरी परमात्मा वाहिगुरु की जिहड़ी कीरत वह साध संगत दे विच पै करके करनी करे जस हुंदा है साध संगत मूंह ते उत्ते किसी की बड़ियाई करनी कीरती हुंदी पिठ दे पिछे दूजे बंदे कोल दूजे दे गुण कहने इउं परमात्मा वाहिगुरु जी की जिहड़ी कीरत है कोई आ जावे हर कोल परमात्मा की कीरत करे ते साध संगत करनी करे जिंदगी विच
सिर कर मन का करमा
सारे कर्मां दे विचों सिर श्रोमणी कर्म है साध संगत बिना भाव नहीं उपजै भाव बिन भगत न होए तेरी प्रेम पैदा हो ही नहीं सकता साध संगत तो बिना इसलिए सारे कर्मां दा श्रोमणी कर्म है
कहो नानक तिस भयो प्राप्त
सतगुरु पातशाह महाराज फरमान करदे ने ऐसी बख्शिश साध संगत मिल जानी संगत विच मिल के हरी दी कीर्ति करनी परमात्मा दा जस गाउणा ये उन्हां गुरमुख प्यारियां नूं प्राप्त हुंदा है
जिस पुरब लिखे का लहना
जिन्हां दे पुरब पूर्वले कर्मां दे लिखे होए लेखां दा फल लहना कहिए लैणा कीता जिन्हां ने जिन्हां नूं पूर्वले निष्काम कर्मां दी कमाई दा फल इस मनुखा जन्म दे विच आ के मिलना जिन्हां ने लैणा है ਉਹ ਸੰਗਤ ਵਿੱਚ ਆ ਕੇ ਕੀਰਤੀ ਕਰਦੇ ਪਰਮਾਤਮਾ ਦੀ
ਫਿਰ ਸੇਵਕ ਇਹ ਰੰਗ ਮਾਤਾ
ਤੇਰਾ ਜਿਹੜਾ ਸੇਵਕ ਹੈ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਉਹ ਇਸ ਰੰਗ ਪ੍ਰੇਮ ਦੇ ਵਿੱਚ ਮਾਤਾ ਉਹ ਮਸਤ ਹੋ ਜਾਂਦਾ ਤੇਰੇ ਸੇਵਕ ਤੋਂ ਬਿਨਾਂ ਕਦੇ ਮਸਤ ਨਹੀਂ ਹੋਇਆ ਜਾਂਦਾ
ਕਿਰਪਾਲ ਦੀਨ ਦੁੱਖ ਭੰਜਣਾ
ਜਿਹੜਾ ਦੀਨ ਦੁਖੀਆਂ ਦੇ ਦੁੱਖਾਂ ਨੂੰ ਭੰਜਣ ਕੱਟਣ ਵਾਲਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਦੋਂ ਜੀਵਾਂ ਦੇ ਉੱਤੇ ਕਿਰਪਾਲੂ ਹੋ ਜਾਂਦਾ ਕਿਰਪਾ ਦੇ ਘਰ ਵਿੱਚ ਆ ਜਾਂਦਾ
ਹਰ ਹਰ ਕੀਰਤਨ ਇਹੋ ਮਨ ਰਾਤਾ
ਜੀਵ ਦਾ ਜਿਹੜਾ ਮਨ ਹੈ ਇਹ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਕੀਰਤਨ ਕਰਨ ਦੇ ਵਿੱਚ ਰਾਤਾ ਰੰਗਿਆ ਜਾਂਦਾ ਹੈ ਉਹਦੀ ਕਿਰਪਾ ਤੋਂ ਬਿਨਾਂ ਕੀਰਤਨ ਕਰਨਾ ਕੀਰਤਨ ਸੁਣਨਾ ਚੰਗਾ ਨਹੀਂ ਲੱਗਦਾ ਜਦੋਂ ਕਿਰਪਾ ਦੇ ਘਰ ਵਿੱਚ ਪਰਮਾਤਮਾ ਵਾਹਿਗੁਰੂ ਆ ਜਾਂਦਾ ਕੀਰਤਨ ਕਰਵਾ ਵੀ ਲੈਂਦਾ ਤੇ ਕੀਰਤਨ ਦਾ ਰਸ ਵੀ ਸੁਣਨ ਵਿੱਚ ਵੀ ਬਣਾ ਦਿੰਦਾ ਹੈ ਇਹ ਸਾਰੀਆਂ ਜਿਹੜੀਆਂ ਮਿਹਰਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਵਸ ਵਿੱਚ ਨੇ ਜਿਹੜੇ ਭਾਵਨਾ ਨਾਲ ਭਿੱਜ ਕੇ ਅਰਦਾਸ ਕਰਦੇ ਤੇ ਸਾਰੀਆਂ ਬਖਸ਼ਿਸ਼ਾਂ ਲੈ ਲੈਂਦੇ ਨੇ ਇੱਥੇ ਸਤਿਗੁਰਾਂ ਨੇ ਲਿਖਿਆ ਰਹਾਓ ਦੂਜਾ ਇਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਦੋ ਸਥਾਈ ਦੀਆਂ ਪੰਗਤੀਆਂ ਰੱਖੀਆਂ ਨੇ ਰਾਗੀ ਸਿੰਘਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ ਭਾਈ ਦੋਹਾਂ ਹੀ ਪੰਗਤੀਆਂ ਵਿੱਚੋਂ ਕਿਸੇ ਨੂੰ ਵੀ ਸਥਾਈ ਦੀ ਪੰਗਤੀ ਬਣਾ ਕੇ ਸ਼ਬਦ ਦਾ ਗਾਇਨ ਤੁਸੀਂ ਕਰ ਸਕਦੇ ਹੋ ਸੋ ਆਓ ਹੁਣ ਸਾਧ ਸੰਗਤ ਜੀ ਜੋ ਅੱਜ ਕੱਤਕ ਦਾ ਮਹੀਨਾ ਆਰੰਭ ਹੋ ਰਿਹਾ ਪੰਜਵੀਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਨੇ ਰਲ ਮਿਲ ਕਰਕੇ ਵਿਚਾਰਨਾ ਕਰੀਏ ਜੀ
ਕੱਤਕ ਕਰਮ ਕਮਾਵਣੇ
ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਹਰ ਮਹੀਨੇ ਦੇ ਦੁਆਰਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹੈ ਅੱਜ ਜਿਹੜਾ ਕੱਤਕ ਦਾ ਮਹੀਨਾ ਆਰੰਭ ਹੋ ਰਿਹਾ ਹੈ ਇਸ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਨੇ ਕਰਮਾਂ ਦਾ ਜ਼ਿਕਰ ਕੀਤਾ ਕਰਮਾਂ ਦੀ ਗਿਣਤੀ ਵਿਦਵਾਨਾਂ ਨੇ ਬਹੁਤ ਤਰ੍ਹਾਂ ਦੇ ਨਾਲ ਕੀਤੀ ਇੱਕ ਨਿੱਤ ਕਰਮ ਹੁੰਦੇ ਜਿਹੜੇ ਰੋਜ਼ਾਨਾ ਬੰਦਾ ਕਰਦਾ ਹੈ ਇਹਦੇ ਵਿੱਚ ਭੋਜਨ ਖਾਣਾ ਰੋਜ਼ਾਨਾ ਇਹ ਵੀ ਸਾਡਾ ਨਿੱਤ ਦਾ ਕਰਮ ਬਣ ਜਾਂਦਾ ਇਸ਼ਨਾਨ ਕਰਨਾ ਇਹ ਵੀ ਨਿੱਤ ਕਰਮ ਦੇ ਵਿੱਚ ਆ ਜਾਂਦਾ ਇੱਕ ਹੁੰਦਾ ਸਾਧ ਸੰਗਤ ਦੀ ਨਿਮਿਤ ਕਰਮ, ਕਿਸੇ ਕਾਰਜ ਨੂੰ ਮੁੱਖ ਰੱਖ ਕੇ ਘਰ ਵਿੱਚ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੈ ਉਹਦੇ ਨਿਮਿਤ ਵਾਸਤੇ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਨਾ ਕਰਵਾਉਣਾ, ਤੇ ਇਹਨੂੰ ਨਿਮਿਤ ਕਰਮ ਕਹਿੰਦੇ ਵੀ ਫਲਾਨੇ ਕਾਰਜ ਦੇ ਵਾਸਤੇ ਕਰਨਾ। ਤੀਸਰਾ ਹੋਇਆ ਕਰਦਾ ਪਰਾਸਚਿਤ ਕਰਮ, ਕੋਈ ਪਾਪ ਜ਼ਿੰਦਗੀ ਵਿੱਚ ਕੋਈ ਬੁਰਾ ਕਰਮ ਹੋ ਗਿਆ ਤੇ ਉਹਦੇ ਪਾਪਾਂ ਦੀ ਨਿਵਰਤੀ ਵਾਸਤੇ ਕਰਨਾ। ਪੰਜ ਪਿਆਰੇ ਸਹਿਬਾਨ ਕੋਈ ਸੇਵਾ ਲਾ ਦਿੰਦੇ ਨੇ ਤੇ ਉਹ ਕਰਨੀ, ਇਹ ਪਰਾਸਚਿਤ ਕਰਮ ਦੇ ਵਿੱਚ ਆ ਜਾਂਦਾ। ਤੇ ਇਸ ਲਈ ਵੱਖਰੇ ਬਾਕੀ ਜਿਹੜੇ ਹੋਰ ਵੀ ਅਨੇਕਾਂ ਤਰ੍ਹਾਂ ਦੇ ਕਰਮ ਵਿਦਵਾਨਾਂ ਨੇ ਕਥਨ ਕੀਤੇ, ਇੱਕ ਵਿਹਿਤ ਕਰਮ ਹੁੰਦਾ, ਇੱਕ ਅਵਿਹਿਤ ਕਰਮ ਹੈ। ਵਿਹਿਤ ਜਿਹਨੂੰ ਕਰਨ ਦੀ ਸਤਿਗੁਰੂ ਪਾਤਸ਼ਾਹ ਆਗਿਆ ਦਿੰਦੇ ਨੇ, ਜਿਵੇਂ ਗੁਰ ਸਤਿਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਤਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਵਿਹਿਤ ਕਰਮ ਤੇ ਦੂਸਰੇ ਅਵਿਹਿਤ, ਜਿਨ੍ਹਾਂ ਤੋਂ ਰੋਕਿਆ ਜਾਂਦਾ ਵੀ ਇਹ ਕਰਮ ਤੋਂ ਕਰਨੇ ਨਹੀਂ ਹਨ। ਵਿਕਾਰਾਂ ਤੋਂ ਰਹਿਤ, ਚਾਰ ਬੱਜਰ ਕ੍ਰਹਿਤਾਂ ਤੋਂ ਰਹਿਤ ਹੋਣਾ ਜੀਵਨ, ਇਹ ਅਵਿਹਿਤ ਕਰਮ ਹੈ। ਕਰਮ ਬਹੁਤ ਹਨ ਸਾਧ ਸੰਗਤ ਜੀ, ਕਿਰੇ ਮਾਨ ਕਰਮ ਨੇ ਤੇ ਰਹੋ ਵਿਚਾਰ, ਸਮਾਂ ਬੜਾ ਸੀਮਤ ਹੈ। ਕਾਤਕ ਕਰਮ ਕਮਾਵਣੇ, ਕਾਤਕ ਦੇ ਮਹੀਨੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਜਿਹੋ ਜਿਹੇ ਜੀਵ ਕਰਮਾਂ ਨੂੰ ਕਮਾਵਣੇ ਕਮਾਉਂਦਾ ਹੈ। ਕਰਮ ਹਰ ਕੋਈ ਕਰਦਾ, ਕੋਈ ਭਗਤ ਹੈ, ਕੋਈ ਸੰਤ ਹੈ, ਕੋਈ ਗੁਰਮੁਖ ਹੈ, ਕੋਈ ਤਤ ਬੇਤਾ ਹੈ, ਕੇਵਲ ਇੱਕ ਬ੍ਰਹਮ ਗਿਆਨੀ ਨੂੰ ਕਰਮ ਨਹੀਂ ਭੋਗਣੇ ਪੈਂਦੇ। ਉਹ ਜਿਹੜੇ ਕਰਮ ਕਰਦਾ ਸੁਤੇ ਸਿੱਧ ਹੁੰਦੇ, ਬ੍ਰਹਮ ਗਿਆਨੀ ਦੇ ਸ਼ੁਭ ਕਰਮ ਉਹਦੇ ਸੇਵਕ ਲੈ ਜਾਂਦੇ ਸੇਵਾ ਕਰਨ ਵਾਲੇ। ਕੋਈ ਕਿਸੇ ਨੂੰ ਮਾੜਾ ਬੋਲ ਨਿਕਲ ਗਿਆ ਰਸਨਾ ਤੋਂ, ਕੋਈ ਕਰਮ ਇਹੋ ਜਿਹਾ ਹੋ ਗਿਆ, ਉਹ ਨਿੰਦਿਆ ਕਰਨ ਵਾਲੇ ਨਿੰਦਕ ਲੈ ਜਾਂਦੇ ਨੇ। ਬ੍ਰਹਮ ਗਿਆਨੀ ਕਰਮਾਂ ਤੋਂ ਨਿਰਲੇਪ, ਬਾਕੀ ਸਾਰੀ ਦੁਨੀਆਂ ਕਰਮ ਭੋਗਦੀ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ, ਜਿਹੜੇ ਕਰਮ ਹਨ ਜੀਵ ਤੂੰ ਕਮਾਉਣੇ ਕਰਦਾ, ਚਾਹੇ ਚੰਗੇ ਨੇ ਚਾਹੇ ਮੰਦੇ ਕਰਮ ਹਨ, ਜਿਹੜੇ ਵੀ ਜ਼ਿੰਦਗੀ ਵਿੱਚ ਕਮਾਏ ਹਨ,
ਉਸ ਨਾ ਕਾਹੂ ਜੋਗ,
ਕੀਤੇ ਹੋਏ ਕਰਮਾਂ ਦਾ ਫਲ ਫਿਰ ਜ਼ਰੂਰ ਮਿਲੇਗਾ। ਚੰਗੇ ਕਰਮਾਂ ਦਾ ਫਲ ਸੌਖਾ ਜਾਣਾ ਝੋਲੀ ਵਿੱਚ, ਤੇ ਮਾੜੇ ਕਰਮਾਂ ਦਾ ਫਲ ਦੁੱਖਾ ਕੇ ਪੈ ਜਾਣਾ। ਜਦੋਂ ਦੁੱਖ ਹੁੰਦੇ ਤੇ ਬੰਦਾ ਚੀਕਾਂ ਮਾਰਦਾ ਵੀ ਮੈਂ ਤੇ ਕੋਈ ਕਰਮ ਹੀ ਨਹੀਂ ਇਹੋ ਜਿਹਾ ਕੀਤਾ, ਇਹ ਕਾਹਦਾ ਦੁੱਖ ਮਿਲ ਗਿਆ ਮੈਨੂੰ। ਸਾਧ ਸੰਗਤ ਜੀ, ਜਿਹੜੇ ਕਰਮ ਨੇ ਭੋਗੈ ਬਿਨ ਭਾਗੈ ਨਹੀਂ ਕਰਮ ਗਤੀ ਬਲਵਾਨ, ਇਹ ਲੱਖਾਂ ਜਨਮਾਂ ਤੱਕ ਨਾਲ ਜਾਂਦੇ ਨੇ। ਜਿੰਨੀ ਦੇਰ ਕਰਮ ਭੋਗਿਆ ਨਹੀਂ ਜਾਂਦਾ ਓਨੀ ਦੇਰ ਇਹ ਖਹਿੜਾ ਨਹੀਂ ਛੱਡਦਾ। ਬੜਾ ਸੋਹਣਾ ਬਚਨ ਗੁਰਬਾਣੀ ਅੰਦਰ ਸਤਿਗੁਰਾਂ ਨੇ ਕਿਹਾ, ਜੇ ਕਰਮਾਂ ਤੋਂ ਛੁੱਟਣਾ ਚਾਹੁੰਦਾ, ਗੁਰ ਕਾ ਸ਼ਬਦ ਕਾਟੋ ਕੋਟ ਕਰਮ, ਇੱਕ ਸ਼ਬਦ ਦਾ ਅਭਿਆਸੀ ਹੋ ਜਾ। ਕਰੋੜਾਂ ਜਨਮਾਂ ਜਨਮਾਂਤਰਾਂ ਦੇ ਤੇਰੇ ਕਰਮ ਗੁਰੂ ਦਾ ਸ਼ਬਦ ਕੱਟ ਦੇਵੇਗਾ, ਨਹੀਂ ਤੇ ਧ੍ਰਿਤਰਾਸ਼ਟਰ ਦੇ ਵਾਂਗ ਜਿਹੜਾ ਕੌਰਵਾਂ ਦਾ ਜਿਹੜਾ ਸਾਧ ਸੰਗਤ ਪਿਤਾ ਸੀ, ਤੇ ਜਦੋਂ 100 ਪੁੱਤਰ ਮਰ ਗਏ, ਅੱਖਾਂ ਤੋਂ ਅੰਨਾ ਹੋ ਗਿਆ, ਕ੍ਰਿਸ਼ਨ ਜੀ ਕੋਲ ਆ ਗਿਆ। ਕਹਿਣ ਲੱਗਿਆ, ਜੀ ਤੁਸੀਂ ਅਵਤਾਰੀ ਪੁਰਖ ਹੋ ਦੁਆਪਰ ਦੇ, ਤੇ ਦੱਸੋ ਇਹ ਮੈਂ ਕਰਮ ਤਾਂ ਕੋਈ ਕੀਤਾ ਨਹੀਂ, 100 ਜਨਮ ਦੀ ਮੈਨੂੰ ਸੋਝੀ ਹੈ, 100 ਜਨਮ ਵਿੱਚ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, 100 ਪੁੱਤਰ ਮੇਰਾ ਕਿਉਂ ਮਰ ਗਿਆ, ਅੱਖਾਂ ਤੋਂ ਅੰਨਾ ਮੈਂ ਕਿਉਂ ਹੋ ਗਿਆ। ਕ੍ਰਿਸ਼ਨ ਜੀ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਹੋਰ ਮਗਰ ਚੱਲ। 107ਵੇਂ ਜਨਮ ਦੇ ਵਿੱਚ ਜਦੋਂ ਲੈ ਗਏ, ਉੱਥੇ ਰਾਜਾ ਸੀ ਧ੍ਰਿਤਰਾਸ਼ਟਰ, ਤੇ ਰਾਜ ਕਰਦਿਆਂ ਹੋਇਆਂ ਇਹਨੂੰ ਮਾਸ ਖਾਣ ਦਾ ਬੜਾ ਸ਼ੌਂਕ ਸੀ, ਤੇ ਸ਼ਿਕਾਰੀ ਲਿਆ ਕਰਕੇ ਮਾਸ ਨੂੰ ਰਿੰਨ ਕੇ ਦਿੰਦੇ ਸੀ, ਬਣਾ ਕੇ ਖਾਈ ਜਾਂਦਾ ਸੀ। ਝੜੀ ਲੱਗ ਗਈ ਤੇ ਉਹ ਸ਼ਿਕਾਰੀ ਬਾਹਰ ਨਾ ਜਾ ਸਕੇ, ਤੇ ਉਹਨਾਂ ਨੇ ਮਹਿਲਾਂ ਦੇ ਵਿੱਚ ਹੰਸਾਂ ਦੇ 100 ਬੱਚੇ ਰੱਖੇ ਸੀ, ਇੱਕ ਇੱਕ ਕਰਕੇ ਮਾਰ ਕੇ ਉਹਨੂੰ ਖਿਲਾਉਣਾ ਸ਼ੁਰੂ ਕਰ ਦਿੱਤਾ। ਤੇ ਸਾਧ ਸੰਗਤ ਜੀ, 100 ਬੱਚਾ ਜਦੋਂ ਹੰਸਾਂ ਦਾ ਮਾਰ ਕੇ ਧ੍ਰਿਤਰਾਸ਼ਟਰ ਨੇ ਖਾ ਲਿਆ ਪਿਛਲੇ ਜਨਮ ਦੇ ਅੰਦਰ, ਤੇ ਹੰਸ ਆਏ ਨੇ, ਉਹਨਾਂ ਦੇਖਿਆ ਇੱਕ ਵੀ ਬੱਚਾ ਸਬੂਤਾ ਨੇ, ਹੱਡੀਆਂ ਖਿਲਰੀਆਂ ਪਈਆਂ ਤੇ ਉਹਨਾਂ ਦੀ ਧਾਰ ਨਿਕਲੀ ਅੰਦਰੋਂ। ਪਰਮੇਸ਼ਰ ਹਰ ਜੀਵ ਦੇ ਅੰਦਰ ਵੱਸਦਾ ਹੈ, ਜੋ ਸਭ ਮੈਂ ਏਕ ਖੁਦਾਈ ਕਹਿਤ ਹੈ ਤੋ ਕੇ ਮੁਰਗੀ ਮਾਰੇ, ਉਹਨਾਂ ਅੰਦਰ ਵੀ ਪਰਮਾਤਮਾ ਦੀ ਜੋਤ। ਫਿਰ ਉੱਥੇ ਉਹਨਾਂ ਨੇ ਕਿਹਾ ਸੀ, ਐ ਜ਼ਾਲਮ ਆਤਮਾ ਜਿਹਨੇ ਸਾਡੇ ਬੱਚੇ ਖਾਧੇ ਨੇ ਉਹ ਵੀ ਬੱਚਿਆਂ ਦੇ ਵਿਛੋੜੇ 'ਚ ਤੜਫੇਗਾ, ਉਹਦੇ ਬੱਚੇ ਵੀ ਇਸ ਤਰ੍ਹਾਂ ਹੀ ਜਾਣਗੇ। 100 ਪੁੱਤਰ ਮਰ ਗਿਆ, ਕ੍ਰਿਸ਼ਨ ਜੀ ਨੇ ਦਿਖਾ ਦਿੱਤਾ, ਕਹਿੰਦਾ ਜੀ ਅੱਖਾਂ ਤੋਂ ਅੰਨਾ ਮੈਂ ਕਿਉਂ ਹੋਇਆ, ਉਸੇ ਜਨਮ ਦੇ ਵਿੱਚ ਗੱਦੀ 'ਤੇ ਬੈਠਿਆ ਇੱਕ ਟਿੱਡਾ ਆ ਗਿਆ ਅਤੇ ਸੂਲਾਂ ਚੁੱਕ ਕੇ ਉਹਦੀਆਂ ਅੱਖਾਂ ਵਿੱਚ ਮਾਰਨ ਲੱਗ ਪਿਆ, ਅੰਨਾ ਕਰ ਦਿੱਤਾ, ਉਹਦਾ ਜਿਹੜਾ ਫਲ ਤੇਰੀ ਝੋਲੀ ਵਿੱਚ ਆ ਕੇ ਤੂੰ ਅੰਨਾ ਹੋਇਆ ਇਹ ਮਿਲਿਆ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਫਿਰ ਉਹਦੇ ਅੱਖਾਂ ਖੁੱਲ ਗਈਆਂ ਸੀ, ਕਹਿਣ ਤੋਂ ਭਾਵ ਕਿ ਜਿਹੜੇ ਕਰਮ ਜੀਵ ਨੇ ਕੀਤੇ, ਚਾਹੇ ਆ ਜਨਮ ਦੇ ਨੇ, ਪਿਛਲੇ ਜਨਮ ਦੇ ਸੈਂਕੜੇ ਲੱਖਾਂ ਹਜ਼ਾਰਾਂ ਜਨਮਾਂ ਦੇ ਪਿਛਲੇ ਪਏ ਨੇ, ਤੇ ਉਹੀ ਨੇ ਸਾਡੇ ਸਾਡੇ ਨਿਬੜਦੇ ਹਨ। ਜਦੋਂ ਆ ਕੇ ਦੁੱਖ ਮਿਲਦੇ, ਫਿਰ ਬੰਦਾ ਕਹਿੰਦਾ ਜੀ ਗੁਆਂਢੀ ਨੇ ਦੁੱਖ ਦੇ ਦਿੱਤਾ, ਫਲਾਨੇ ਨੇ ਆਏ ਕਿਹਾ ਸੀ ਤੇ ਤਾਂ ਮੈਨੂੰ ਦੁੱਖ ਮਿਲਿਆ। ਸਤਿਗੁਰੂ ਜੀ ਕਹਿੰਦੇ ਦੋਸ਼ ਨਾ ਕਾਹੂ ਯੋਗ, ਕਿਸੇ ਨੂੰ ਜਿਹੜਾ ਦੋਸ਼ ਦੇਣਾ ਯੋਗ ਇਹ ਠੀਕ ਨਹੀਂ ਹੈ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਇਹ ਸਾਰਾ ਤੇਰੇ ਕੀਤੇ ਆਪਣੇ ਕਰਮਾਂ ਦਾ ਜਿਹੜਾ ਦੋਸ਼ ਹੈ। ਕਾਤਕ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਜਿਹੜੇ ਕਰਮ ਜੀਵ ਕਮਾਉਂਦੇ ਉਹੋ ਜੇ ਫਿਰ ਸੁੱਖ ਤੇ ਦੁੱਖ ਭੋਗਦੇ ਨੇ, ਕਿਸੇ ਨੂੰ ਦੋਸ਼ ਦੇਣਾ ਯੋਗ ਲਾਇਕ ਨਹੀਂ ਹੈ।
ਪਰਮੇਸ਼ਰ ਤੇ ਭੁੱਲਿਆ,
ਪਰਮ ਈਸ਼ਵਰ ਜਿਹੜਾ ਪੰਜਾਂ ਈਸ਼ਰਾਂ ਦਾ ਮਾਲਕ ਸ਼੍ਰੋਮਣੀ ਵਾਹਿਗੁਰੂ ਹੈ, ਉਸ ਵੱਲੋਂ ਭੁੱਲਣ ਕਰਕੇ, ਪਰਮਾਤਮਾ ਜੀ ਤੋਂ ਬੇਮੁਖ ਹੋਣ ਕਰਕੇ,
ਵਿਆਪਨ ਸਭੇ ਰੋਗ,
ਸਭੇ ਸਾਰੇ ਰੋਗ ਆ ਕਰਕੇ ਲੱਗ ਜਾਂਦੇ ਸਰੀਰ ਦੇ ਅੰਦਰ। ਵੈਦਿਕ ਮਤ ਅਨੁਸਾਰ 3 ਤਰ੍ਹਾਂ ਕਰਕੇ ਰੋਗ ਲੱਗਦੇ, ਰੁਧਿਰ ਵਿਗਾੜ, ਖੂਨ ਦੀ ਖਰਾਬੀ ਹੋ ਜਾਣੀ, ਪਿੱਤ ਮੇਦੇ ਦੀ ਗਰਮੀ ਪੈ ਜਾਣੀ, ਤੇ ਵਾਏ ਕੋਈ ਵੈਵਾਦੀ ਵੱਧ ਜਾਣੀ ਸਰੀਰ ਵਿੱਚ। 3 ਕਰਕੇ ਰੋਗ ਲੱਗਦੇ, ਇਹ ਵੈਦਿਕ ਮਤ ਦੇ ਅਨੁਸਾਰ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰੇ ਜਿੰਨੇ ਵੀ ਰੋਗ ਨੇ, ਚਾਹੇ ਕੋਈ ਅਗਿਆਨਤਾ ਦਾ ਰੋਗ ਹੈ, ਹਉਮੈ ਦਾ ਦੀਰਘ ਰੋਗ ਮੰਨਿਆ ਸਭ ਤੋਂ ਵੱਡਾ, ਇਹ ਕਿਉਂ ਲੱਗਦਾ? ਜਦੋਂ ਪਰਮਾਤਮਾ ਨੂੰ ਭੁੱਲ ਗਿਆ, ਪਰਮੇਸ਼ਰ ਯਾਦ ਰਹੇ, ਬੰਦੇ ਨੂੰ ਆਪਣੀ ਮੌਤ ਯਾਦ ਰਹੇ ਤੇ ਪਰਮਾਤਮਾ ਨੂੰ ਭੁੱਲਦਾ, ਤੇ ਜਦੋਂ ਪਰਮਾਤਮਾ ਯਾਦ ਰਹਿੰਦਾ ਕੋਈ ਰੋਗ ਹੀ ਨਹੀਂ ਲੱਗਦਾ। ਪਰਮੇਸ਼ਰ ਨੂੰ ਭੁੱਲਣ ਕਰਕੇ ਸਾਰੇ ਰੋਗ ਲੱਗਦੇ ਨੇ।
ਰਾਮ ਤੇ
ਇਹਨਾਂ ਨੇ ਆਪਣਾ ਮੁਖੜਾ ਘੁਮਾ ਲਿਆ, ਪਰਮਾਤਮਾ ਦੇ ਰਸਤੇ ਨੂੰ ਤਿਆਗ ਦਿੱਤਾ ਹੈ।
ਲਗਨ ਜਨਮ ਵਿਯੋਗ,
ਇਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਵਿਯੋਗ ਜਿਹੜੇ ਵਿਛੋੜੇ ਆ ਕੇ ਲੱਗਦੇ, ਇੱਕ ਜਨਮ ਕੀ ਲੱਖਾਂ ਜਨਮਾਂ ਵਿੱਚ ਹੀ ਭਟਕਦੇ ਰਹਿੰਦੇ ਨੇ। ਵਿਯੋਗ ਵਿਛੜ ਕਰਕੇ ਪਰਮਾਤਮਾ ਤੋਂ ਜੰਮਦੇ ਤੇ ਮਰਦੇ ਰਹਿੰਦੇ ਹਨ।
ਕੌੜੇ ਹੋਏ ਗਏ,
ਇੱਕ ਖਿਣ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਜਿੰਨੇ ਪਦਾਰਥ ਬੰਦਾ ਸਾਰੀ ਜ਼ਿੰਦਗੀ ਵਿੱਚ ਖਾਂਦਾ ਸੀ ਉਹ ਕੌੜੇ ਹੋ ਜਾਂਦੇ ਨੇ। ਜਵਾਨ ਉਹਨਾਂ ਨੂੰ ਖਾਣ ਵਾਸਤੇ ਚੰਗਾ ਨਹੀਂ ਸਮਝਦੀ ਹੈ।
ਬੜੇ ਮਾਇਆ ਭੋਗ,
ਜਿੰਨੇ ਵੀ ਮਾਇਆ ਦੇ ਮਾਇਕੀ ਭੋਗ ਪਦਾਰਥ ਬਚਪਨ ਤੋਂ ਲੈ ਕੇ ਖਾਂਦਾ ਸੀ, ਅੱਜ ਅੰਤਲਾ ਸਮਾਂ ਆ ਗਿਆ ਤੇ ਪਾਣੀ ਦਾ ਚਮਚਾ ਵੀ ਅੰਦਰ ਨਹੀਂ ਲੰਘਦਾ, ਬੜੇ ਗਲਾਸ ਭਰ ਭਰ ਕੇ ਪਾਣੀ ਦੇ ਪੀਤੇ, ਬੜਾ ਅੰਨ ਖਾਧਾ, ਅੱਜ ਬੁਰਕੀ ਵੀ ਅੰਦਰ ਨਹੀਂ ਲੰਘਦੀ, ਮਨ ਨਹੀਂ ਕਰਦਾ, ਸਭ ਕੁਝ ਕੌੜਾ ਪ੍ਰਤੀਤ ਹੁੰਦਾ ਹੈ। ਜਿੰਨੇ ਭੋਗ ਪਦਾਰਥ ਛਕੇ ਨੇ ਅੰਤਲੇ ਸਮੇਂ ਸਾਰੇ ਕੌੜੇ ਦੁਖਦਾਈ ਬਣ ਜਾਂਦੇ ਹਨ।
ਵਿੱਚ ਨਾ ਕੋਈ ਕਰ ਸਕਾ,
ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਾਉਣ ਵਾਸਤੇ ਗੁਰੂ ਤੋਂ ਬਿਨਾਂ ਕੋਈ ਵੀ ਕਿਸੇ ਦੀ ਵਿੱਚ ਵਿਚੋਲਗੀ ਨਹੀਂ ਕਰ ਸਕਦਾ।
ਸਥਾਰੋ ਵਹ ਰੋਜ,
ਗੁਰੂ ਨੂੰ ਛੱਡ ਕਰਕੇ ਤੇ ਕਿਹਦੇ ਕੋਲ ਜਾ ਕੇ ਰੋਜ਼ ਤੂੰ ਆਪਣੇ ਰੋਣੇ ਰੋਣੇ ਕਰੇਗਾ, ਭਾਵ ਕੋਈ ਤੇਰੀ ਮਦਦ ਨਹੀਂ ਕਰੇਗਾ। ਡਿੱਗ ਪੈ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ, ਬਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਵਿਚੋਲਗੀ ਗੁਰੂ ਕਰਦੇ ਨੇ, ਸਤਿਗੁਰੂ ਫਿਰ ਪਰਮਾਤਮਾ ਵਿੱਚ ਮਿਲਾ ਦਿੰਦੇ ਹਨ।
ਕਿਛੂ ਨਾ ਹੋਵੇ,
ਆਪਣੀਆਂ ਲੱਖਾਂ ਸਿਆਣਪਾਂ ਨਾਲ ਦਿਲ ਦਿਮਾਗ ਦੇ ਨਾਲ ਬੰਦਾ ਜੋ ਕੁਝ ਮਰਜ਼ੀ ਕਰਦਾ ਫਿਰੇ ਤੇ ਕੁਝ ਵੀ ਨਹੀਂ ਹੁੰਦਾ, ਪਰਮਾਤਮਾ ਨਾਲ ਸਿਆਣਪਾਂ ਕਰਕੇ ਨਹੀਂ ਮਿਲਿਆ ਜਾਂਦਾ।
ਲਿਖਿਆ ਧੁਰ ਸੰਯੋਗ,
ਹੁੰਦਾ ਉਹ ਹੈ ਜਿਹੜਾ ਧੁਰੋਂ ਪਰਮਾਤਮਾ ਵਾਹਿਗੁਰੂ ਜੀ ਨੇ ਸੰਯੋਗ ਮਿਲਾਪ ਦੇ ਕਰਮ ਲਿਖ ਦਿੱਤੇ, ਉਹ ਹਰ ਹਾਲਤ ਵਿੱਚ ਆ ਕੇ ਮਿਲਣਾ ਕਰੇਗਾ।
ਭਾਗੀ ਮੇਰਾ ਪ੍ਰਭ ਮੇਲਾ,
ਮੇਰਾ ਪ੍ਰਭੂ ਵਿਆਪਕ ਪਰਮਾਤਮਾ ਵਾਹਿਗੁਰੂ ਵੱਡਿਆਂ ਭਾਗਾਂ ਕਰਕੇ ਮਿਲਦਾ, ਜਾਂ ਜਿਨ੍ਹਾਂ ਵਿੱਚੋਂ ਵੱਡ ਭਾਗੀ ਵੱਡਾ ਪੁਣਾ ਭਾਗੀ ਭੱਜ ਜਾਂਦਾ, ਨਿਮਰਤਾ ਆ ਜਾਂਦੀ, ਉਹ ਫਿਰ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਹਨ।
ਉਧਰ ਹੈ ਸਭ ਵਿਯੋਗ,
ਜਦੋਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਤੇ ਵਿਯੋਗ, ਫਿਰ ਵਿਛੋੜਾ ਕਿਹੜਾ ਰਹੇਗਾ। ਸਾਰੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਉਤਰ ਜਾਂਦੇ, ਲੱਥ ਜਾਂਦੇ ਨੇ।
ਨਾਨਕ ਕਉ ਪ੍ਰਭ ਰਾਖ ਲੇਹੇ,
ਬੇਨਤੀ ਕਰੀਏ ਸਾਨੂੰ ਦਾਸਾਂ ਨੂੰ ਮੇਰੇ ਪ੍ਰਭੂ ਮਾਲਕ ਵਾਹਿਗੁਰੂ ਜੀ ਕਿਰਪਾ ਦਾ ਹੱਥ ਦੇ ਕਰਕੇ ਰੱਖ ਲੈਣਾ ਕਰੋ।
ਮੇਰੇ ਸਾਹਿਬ ਬੰਦੀ ਮੋਚ,
ਤੁਸੀਂ ਮੇਰੇ ਸਾਹਿਬ ਮਾਲਕ ਹੋ ਤੇ ਬੰਦੀ ਨਾਮ ਬੰਧਨਾਂ ਨੂੰ ਮੋਚ ਕੱਟਣ ਵਾਲੇ ਹੋ। 1100 ਕੈਦੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੀ ਜੇਲ੍ਹ ਵਿੱਚੋਂ ਏਮਨਾਬਾਦ ਦੀ ਧਰਤੀ ਤੋਂ ਰਿਹਾ ਕਰਵਾਏ, ਜਿਹੜੇ ਚੱਕੀਆਂ ਪੀਸਣ ਤੇ ਲਾਏ ਸੀ। 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਏ। ਬਾਲਾ ਰਾਓ ਤੇ ਰੁਸਤਮ ਰਾਓ ਨੂੰ ਪੂਨਾ ਸਤਾਰੇ ਦੀ ਜੇਲ੍ਹ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪਕੜਾ ਕਰਕੇ ਘੋੜੇ ਦੇ ਸਮੇਤ ਉਡਾਰੀ ਮਾਰ ਕੇ ਉਹਨਾਂ ਨੂੰ ਜੇਲ੍ਹ ਵਿੱਚੋਂ ਮੁਕਤ ਕਰਵਾਇਆ। ਤੁਸੀਂ ਸਤਿਗੁਰੂ ਪਾਤਸ਼ਾਹ ਅੱਜ ਸਾਡੇ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ ਦੇ ਜਿਹੜੇ ਬੰਧਨ ਪਏ ਨੇ ਇਹ ਵੀ ਕੱਟ ਦਿਓ। ਕੀ ਨਹੀਂ ਆਪ ਜੀ ਕਰ ਸਕਦੇ ਹੋ, ਮਿਹਰ ਦੇ ਘਰ ਵਿੱਚ ਆ ਕੇ ਬੰਧਨਾਂ ਨੂੰ ਕੱਟਣ ਵਾਲੇ ਮੇਰੇ ਪਾਤਸ਼ਾਹ ਸਾਨੂੰ ਰੱਖ ਲੈਣਾ ਕਰੋ।
ਹੋਵੇ ਸਾਧ ਸੰਗ,
ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਨੇ। ਕੱਤਕ ਦਾ ਮਹੀਨਾ ਮਨੁੱਖਾ ਸਰੀਰ ਹੈ, ਜੇ ਇਹਦੇ ਵਿੱਚ ਸਾਧੂਆਂ ਦੀ ਸੰਗਤ ਪੂਰੇ ਗੁਰੂ ਦਾ ਮਲਾਪ ਹੋ ਜਾਣਾ ਕਰੇ।
ਸਭੇ ਸੋਚ,
ਫਿਰ ਜੀਵ ਦੀਆਂ ਸਭੇ ਸਾਰੀਆਂ ਜਿਹੜੀਆਂ ਸੋਚਾਂ ਨੇ ਇਹ ਬਿਨਸੈ ਨਾਸ ਹੋ ਜਾਂਦੀਆਂ, ਕੱਟੀਆਂ ਜਾਂਦੀਆਂ। ਜਿਸ ਨੂੰ ਕਿਹਾ ਕਿ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਸੋਚਾਂ ਕਦੇ ਕੁੱਝ ਸੋਚਦਾ ਕਦੇ ਕੁੱਝ ਸੋਚਦਾ, ਸਭ ਕੱਟੀਆਂ ਜਾਣਗੀਆਂ ਨਾਸ ਹੋ ਜਾਣਗੀਆਂ ਜੇ ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਬੈਠ ਜਾਵੇ। ਗੁਰੂ ਦੀ ਸੰਗਤ ਦੇ ਅੰਦਰ ਤੇ ਪਰਮਾਤਮਾ ਆਪ ਹੀ ਵੱਸਦਾ, ਵਿੱਚ ਸੰਗਤ ਹਰ ਪਰਾ ਵਸੇ ਜੀਓ। ਇਸ ਲਈ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੱਜ ਪਾਵਨ ਸ੍ਰੀ ਮੁੱਖ ਵਾਕ ਵੀ ਆਪਣੀ ਰਸਨਾ ਤੋਂ ਬਖਸ਼ਿਆ। ਕੱਤਕ ਦੇ ਮਹੀਨੇ ਦੇ ਸੁੰਦਰ ਵਿਚਾਰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਕਰਕੇ ਆਪ ਹੀ ਕਰਵਾਉਣਾ ਕੀਤੀ ਹੈ। ਇੰਨੀ ਕੋ ਕਿਰਪਾ ਸਤਿਗੁਰੂ ਪਾਤਸ਼ਾਹ ਆਪ ਜੀ ਕਰਿਓ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਕੱਤਕ ਦਾ ਮਹੀਨਾ ਸਾਨੂੰ ਸਾਰੇ ਜੀਵਾਂ ਨੂੰ ਸੁਖਦਾਈ ਤੇ ਪਾਣੀ ਦੇ ਵਿੱਚ ਰਖਾ ਕਰਕੇ ਆਪ ਜੀ ਨੇ ਵਸਰ ਕਰਵਾ ਲੈਣਾ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦਈਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ ਜੀ।
ਨਾਨਕ ਕਉ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ, ਬਿਨ ਸਹ ਸਭੇ ਸੋ।